वक्त एक प्रेमी एक अजिहा गुरु का प्यारा जिनू भाई सिंघा कहंदे ने यह सतगुरु जी दे आके दर्शन करता है, गुरु जी दे कोल बैठ जाता है। सतगुरु जी दे नाल एदा जड़ा प्यार है निरस्वार्थ है, कोई मतलब करके नहीं। असल विच संगत जी उन्हों प्यार नहीं किया जा सकता। असी गुरबाणी जदों पढ़दे हां साहिब सतगुरु जी श्री राग विच कहंदे ने रे मन ऐसी हर सो प्रीत कर जैसी जल कमलेह। गरीब नवाज कहंदे ने हे गुरु के प्यारे गुरु के सिख तू अपने स्वामी नाल अपने सतगुरु नाल प्यार कर। पुछया जी किवें दा होवे, किवें जा प्यार करा, ते सतगुरु कहंदे ने एक कमल दा फुल वेखदिया बड़ा सुंदर है जी, वेखदिया बड़ा सुंदर है। पातशाह कहंदे ने ओदे वांगू प्यार कर जिवें कि उह जल दे विच हुंदा है। फिर पुछया ठीक है जल विच हुंदा है, उह च खासियत की है जिहड़ा सानू कहंदे हो, ओदे वांगू प्यार कर। ते साहिब कहंदे ने लहरी नाल पछाड़ी है भी विकसै स्नेह। सतगुरु जी बचन किता है गुरु के प्यारिया जदों पानी दी लहर वड्डी सारी आउंदी उस कमल दे फुल दे विच आ के वजदी ओ परे जांदा है, फिर उवें दा उवें इदां दा बण। भावे कोई भला कहो, भावे तेनू कोई भला कवे, भावे बुरा करे कवे, हम तन दियो है ढार। एवें जा बन जा के तेरा तन एवें जा बन जे, तेरा मन अजिहा बन जाए क्योंकि तू स्वामी वर्गा अकाल पुरख वर्गा हो जाए। सतगुरु जी ये सारे शब्द विच फिर मच्छी का प्रमाण देंदे ने। ओदे विच भी कहंदे ने ऐसी प्रीत कर जिवें मछली दी पानी नाल हुंदी है, पानी तो विछड़ के फिर मर जाती है। अखीर गल करिए अजिही कि यह सारे फिर हुण मछली जिहड़ी है पानी नाल प्यार करती पर पानी मच्छी नाल प्यार नहीं करता, ओनू मरवाण दा कारण बनता, ओनू जाल पैंदा फड़ाण दा कारण बनता। कमल दा फुल ठीक है वह चिक्कड़ विच रह रहा, पानी विच रह रहा, पानी सुक गया कमल दा फुल गया, सुक गया खत्म हो जाएगा। पर गुरु सवारियो ओ कदी सतगुरु दा प्यार जड़ा ओ अधूरा हो सकदा है, कदी सतगुरु अपने सिख नू मरवांदा है, कदी गुरु का सिख गुरु नाल प्यार करे ते ओदी बेइज्जती हो जाए, ओदी पत लै जाए, कदी होया, कदी नहीं हो सकदा। पर ध्यान देना जे असी एक पक्ष वल वेखांगे हो सकदा अधूरी जानकारी मिले इत्थे आके असफल हो जाए इंसान। हो सकता है अधूरी जानकारी जो है इंसान का पतन होने का कारण बन जाए, इंसान जिहड़ा बहुत नीवा जा डिगे नाकामयाब हो जाए, वह गुरु के प्यार तो वांझा रह जाए जे अधूरी जानकारी आ गई। जे सतगुरु कहंदे ने ना कि ओदे नाल जदों सच्चा प्यार होवे ते गुरु जिहड़ा आप बख्शिश करता है निरस्वार्थ प्रेम होवे, उत्थे लेखे ना होना, उत्थे मेरी तेरी मिट जावे, उत्थे सिर्फ तू आ जाए मैं खत्म हो जाए, उत्थे सिर्फ यही गल होवे कि सतगुरु जो तेनू चंगा लगदा है, जो तुद भावै नानका साई गल चंगी। ए जिहड़ा भाई सिंह है इहदे विच्चों गुरु के उस सिख की झलक मिलती है। झलक की मिलती ऐ लगदा है बिल्कुल ओही फोटो उतार दित्ती मेरे सतगुरु ने, ओही रूप उतर के आ गया जिहदे बारे गुरबाणी विच लिखिया है कि ऐसा गुरु का सिख ऐसा प्यारा होना चाहिए, जिहदे वास्ते लिखिया हर जन ऐसा चाहिए। ओ हरी दा जन अजिहा होवे जिवें जे आप हरी आप सतगुरु हुंदा है, ये भाई सिंघे नूं वेख के लगदा है ये ओही सिख है जिहदे वास्ते गुरबाणी पुकार पुकार के कह रही है। हुण इस तों अगे तुसीं सुनिया सी ये भाई सिंघा गुरु तेग बहादुर पातशाह जी दी उस पावन हजूरी विच साध संगत विच गुरु की शरण विच आके बैठदा दर्शन करदा है। हुण सरल सुभा बारे इहदे आई सी गल, एडा सरल सुभा, पहली गल इंसान गुरु की शरण विच आके ਸੱਚ ਨਹੀਂ ਬੋਲਦਾ, ਕਿਤੇ ਨਾ ਕਿਤੇ ਘੁੰਡੀ ਰੱਖ ਜਾਂਦਾ। ਪਰ ਇਹਦਾ ਸਰਲ ਸੁਭਾਅ ਇੱਥੋਂ ਸਪਸ਼ਟ ਹੋ ਰਿਹਾ ਸੀ। ਜਦੋਂ ਉੱਠ ਕੇ ਜਾਣ ਲੱਗਾ, ਗੁਰੂ ਸਾਹਿਬ ਨੇ ਪੁੱਛਿਆ, ਹਾਂ ਭਾਈ ਅੱਜ ਕੋਈ ਕੰਮ ਹੈ ਘਰ ਤੂੰ ਜਾ ਰਿਹਾ? ਇਹਨੇ ਕਿਹਾ, ਨਹੀਂ, ਨਾਲ ਦੇ ਕਿਸੇ ਇਨਸਾਨ ਦੇ ਘਰ ਰਿਸ਼ਤਾ ਹੋਇਆ, ਉੱਥੇ ਮਠਿਆਈ ਵੰਡਦੇ ਪਏ ਨੇ, ਮੈਂ ਆਪਣਾ ਹਿੱਸਾ ਲੈਣ ਚੱਲਿਆ। ਕਿੰਨਾ ਸਰਲ ਸੁਭਾਅ ਹੈ, ਬਿਲਕੁਲ ਸਪਸ਼ਟ ਕਹਿ ਦਿੱਤਾ। ਸਤਿਗੁਰੂ ਜੀ ਫਿਰ ਅੱਗੋਂ ਬਚਨ ਕੀਤਾ ਕਿ ਤੈਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਸਾਹਿਬ ਕਹਿੰਦੇ ਨੇ, ਜਾ ਮੂੰਹ ਏਕੋ ਤਾ ਲੱਖ ਤੋ ਪਿੰਨਣੇ ਦਰ ਕਿੱਤੜੇ, ਤੋ ਜਿੱਤੀ ਪਿੰਨਣੇ ਦਰ ਕਿੱਤੜੇ। ਸਾਹਿਬ ਗੁਰਬਾਣੀ ਚ ਕਹਿੰਦੇ ਨੇ, ਜਾ ਤੋ ਇੱਕ, ਜਦੋਂ ਤੂੰ ਇੱਕ, ਜਦੋਂ ਤੈਨੂੰ ਮੈਂ ਲੱਖ ਲਿਆ, ਤੈਨੂੰ ਜਾਣ ਲਿਆ ਕਿ ਤੂੰ ਇੱਕ ਹੈ, ਹਰ ਪਾਸੇ ਤੂੰ ਹੈ, ਮੇਰਾ ਕਰਨ ਹਾਰ ਮੇਰਾ ਸਭ ਕੁਛ ਤੂੰ ਹੈ, ਮੈਨੂੰ ਰਿਜ਼ਕ ਦੇਣ ਵਾਲਾ ਤੂੰ ਹੈ, ਮੇਰਾ ਦੀਨ ਇਮਾਨ ਸਭ ਕੁਛ ਤੂੰ ਹੈ, ਜਦੋਂ ਮੈਂ ਜਾਣ ਲਿਆ, ਉਦੋਂ ਗੁਰੂ ਕੀ ਉਹ ਪਿਆਰੇ ਕਹਿੰਦੇ ਨੇ, ਇਹ ਦੁਨੀਆਂ ਦੇ ਲੋਕੋ ਮੇਰੇ ਦਰਦ ਉੱਤੇ ਕਈ ਮੰਗਤੇ ਫਿਰ ਤੁਰੇ ਫਿਰਦੇ ਨੇ। ਜਬ ਤੇ ਪਰਮ ਗੁਰ ਚਰਨ ਸਰਨ ਆਏ, ਚਰਨ ਸਰਨ ਲਈ ਚਾਹਤ ਸੰਸਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਮੈਂ ਇਸ ਅਕਾਲ ਪੁਰਖ ਦੇ ਉਸ ਪਵਿੱਤਰ ਚਰਨਾਂ ਵਿੱਚ ਆਇਆ, ਚਰਨਾਂ ਵਾਲੇ ਗੁਰੂ ਦੇ ਚਰਨਾਂ ਚ ਆਇਆ, ਦੇਹਧਾਰੀ ਦੇ ਗੁਰੂ ਦੇ ਚਰਨਾਂ ਵਿੱਚ ਆਇਆ, ਉਸ ਵਕਤ ਭਾਈ ਗੁਰਦਾਸ ਜੀ ਕਹਿੰਦੇ ਨੇ, ਅਜਿਹੀ ਹਾਲਤ ਬਣ ਜਾਂਦੀ ਉਸ ਗੁਰੂ ਦੇ ਪਿਆਰੇ ਦੀ ਕਿ ਦੁਨੀਆਂ ਉਹਦੇ ਚਰਨਾਂ ਨੂੰ ਲੋਚਦੀ ਆ, ਉਹਦੇ ਚਰਨਾਂ ਦੇ ਧੂੜ ਨੂੰ ਲੋਚਦੀ ਹੈ। ਅੰਦਰ ਪਿਆਰ ਹੈ ਉਹਨਾਂ ਦੇ, ਅੰਦਰ ਸ਼ਰਧਾ ਹੈ, ਅਟੂਟ ਭਰੋਸਾ ਹੈ ਗੁਰੂ ਦੇ ਉੱਤੇ। ਭਾਈ ਸਿੰਘਾ, ਇਹਨੂੰ ਕੋਈ ਕਾਰ ਵਿਹਾਰ ਦੀ ਸੋਝੀ ਨਹੀਂ, ਕਿਉਂਕਿ ਇਹ ਪ੍ਰੇਮੀ ਹੈ, ਪ੍ਰੇਮੀ ਹੋਏਗਾ ਬੌਰਾ ਕਮਲਾ ਮਸਤਾਨਾ। ਜੇ ਦੁਨੀਆਂ ਦੀ ਯਾਦ ਰਹਿ ਗਈ, ਦੁਨੀਆਂ ਦੀ ਸੋਝੀ ਰਹਿ ਗਈ, ਤੇ ਫਿਰ ਪਿਆਰ ਕਾਹਦਾ ਗੁਰੂ ਨਾਲ? ਇਹ ਉਹ ਲੋਕ ਨੇ ਜਿਹੜੇ ਮਸਤ ਕਮਲੇ ਰਮਲੇ ਹੋਏ ਨੇ ਆਪਣੇ ਸਤਿਗੁਰੂ ਵਾਸਤੇ, ਸਤਿਗੁਰੂ ਪਿੱਛੇ। ਅਖੀਰ ਦੁਨੀਆਂ ਦੇ ਲੋਕ ਇੱਥੇ ਤੱਕ ਕਹਿੰਦੇ ਨੇ ਕਿ ਉਹ ਤੇ ਕਮਲਾ ਹੈ, ਜਦੋਂ ਸਤਿਗੁਰਾਂ ਨੇ ਬਚਨ ਕੀਤਾ ਤੈਨੂੰ ਜਾਣ ਦੀ ਲੋੜ ਨਹੀਂ, ਕਿਤੇ ਤੇਰਾ ਹਿੱਸਾ ਦੋ ਜਗ੍ਹਾ ਭਾਵ ਦੋ ਭਾਗ ਤੇਰੇ ਘਰ ਬੈਠਿਆਂ ਤੈਨੂੰ ਆਇਆ ਕਰਨਗੇ। ਉਸ ਵਕਤ ਜਦੋਂ ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ ਹੈ ਕਿ ਵਿਚਾਰ ਚੱਲੀ ਕਿ ਭਾਈ ਸਿੰਘਾ ਨਹੀਂ ਆਇਆ ਇਸ ਸਗਾਈ ਦੇ ਮੌਕੇ ਤੇ, ਕਿਸੇ ਨੇ ਕਿਹਾ ਉਸ ਕਮਲੇ ਦੀ ਕੀ ਗੱਲ ਕਰਨੀ, ਇੱਕ ਗੁਰੂ ਆਇਆ ਉਹਦੇ ਕੋਲ ਜਾ ਕੇ ਬੈਠਾ ਰਹਿੰਦਾ, ਕੋਈ ਕਾਰ ਵਿਹਾਰ ਦੀ ਸੋਝੀ ਨਹੀਂ, ਕੋਈ ਪਤਾ ਨਹੀਂ ਕੀ ਕੰਮ ਕਰਨਾ, ਬਸ ਸਾਰਾ ਸਮਾਂ ਖਰਾਬ ਕਰਕੇ ਆ ਜਾਂਦਾ। ਦੁਨੀਆਂ ਇਹਨੂੰ ਖਰਾਬ ਕਰਨਾ ਕਹਿੰਦੀ ਹੈ, ਔਰ ਵੇਖਿਆ ਜਾਵੇ ਤੇ ਉਹਨਾਂ ਦੀ ਨਿਗਾਹ ਵਿੱਚ ਸਹੀ ਹੈ। ਜਦੋਂ ਤੱਕ ਇਨਸਾਨ ਬਿਲਕੁਲ ਖਰਾਬ ਨਾ ਹੋ ਜਾਏ, ਦੁਨੀਆਂ ਵਾਲੇ ਪਾਸੋਂ ਨਸ਼ਟ ਨਾ ਹੋ ਜਾਏ, ਦੁਨੀਆਂ ਵਾਲੇ ਪਾਸਿਓਂ ਮਰ ਨਾ ਜਾਏ ਖਤਮ ਹੋ ਕੇ, ਜਦੋਂ ਦੁਨੀਆਂ ਵਾਲੇ ਪੱਖੋਂ ਮੂੰਹ ਮੋੜ ਲਿਆ, ਦੁਨੀਆਂ ਨੇ ਕਹਿਣਾ ਇਹ ਮਰ ਗਏ ਨੇ। ਜਦੋਂ ਕੋਈ ਇਨਸਾਨ ਨਾਮਧਾਰੀਆ ਬਣਦਾ ਸੀ, ਕੂਕਾ ਬਣਦਾ ਸੀ, ਉਹਦੇ ਘਰ ਵੈਣ ਪੈਂਦੇ ਸੀ, ਨਹੀਂ ਤੇਰਾ ਪੁੱਤਰ ਨਾਮਧਾਰੀਆ ਬਣ ਗਿਆ, ਕੂਕਾ ਬਣ ਗਿਆ, ਉਹ ਸਮਝਦੇ ਸੀ ਉਹ ਮਰ ਗਿਆ, ਉਹ ਖਤਮ ਹੋ ਗਿਆ। ਅਸਲ ਵਿੱਚ ਗੱਲ ਇੱਦਾਂ ਹੀ ਹੈ, ਜਿੰਨੇ ਵੀ ਭਗਤ ਹੋਏ ਉਹ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਅਸਲ ਵਿੱਚ ਦੁਨੀਆਂ ਵਾਲੇ ਪੱਖੋਂ ਮਰ ਕੇ ਹੀ ਆਏ, ਜਦੋਂ ਤੱਕ ਉਹ ਦੁਨੀਆਂ ਵਾਲੇ ਪਾਸਿਓਂ ਮਰਦੇ ਨਹੀਂ, ਉਦੋਂ ਤੱਕ ਸਾਹਮਣੇ ਬੈਠਾ ਹੋਇਆ ਪਰਮਾਤਮਾ ਉਹਦਾ ਦੀਦਾਰ ਨਹੀਂ ਹੋ ਸਕਦਾ, ਸਾਹਮਣੇ ਬੈਠਾ ਸਤਿਗੁਰੂ ਉਦੋਂ ਤੱਕ ਅੰਦਰ ਨਹੀਂ ਉਤਰੇਗਾ ਜਦੋਂ ਤੱਕ ਇਨਸਾਨ ਦੁਨੀਆਂ ਵਾਲੇ ਪੱਖੋਂ ਨਾ ਮਰ ਜਾਏ। ਇਹ ਭਾਈ ਸਿੰਘਾ ਮਰ ਚੁੱਕਿਆ ਸੀ ਦੁਨੀਆਂ ਵਾਲੇ ਪੱਖੋਂ, ਇੱਥੇ ਗੱਲ ਹੋਈ। ਇਸ ਤੋਂ ਬਾਅਦ ਜਿਹੜੀ ਗੱਲ ਹੁੰਦੀ ਹੈ ਕਿ ਕਿਸ ਤਰ੍ਹਾਂ ਭਾਈ ਸਿੰਘੇ ਦੀ ਗੱਲ ਜਦੋਂ ਚੱਲਦੀ ਉੱਥੇ, ਉਹ ਕਿਉਂ ਨਹੀਂ ਆਇਆ, ਉੱਥੇ ਗੱਲ ਚੱਲੀ ਕਿ ਉਹ ਇੱਕ ਗੁਰੂ ਆਇਆ, ਉਹਦੀ ਸ਼ਰਨ ਵਿੱਚ ਬੈਠਾ ਰਹਿੰਦਾ, ਕੋਈ ਉਹਨੂੰ ਕੰਮ ਕਰਦਾ ਨਹੀਂ ਪਤਾ, ਕੁਛ ਨਹੀਂ ਪਤਾ। ਉਸ ਵਕਤ ਸਤਿਗੁਰੂ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਕਿਵੇਂ ਵਾਰਤ ਹੋਣ ਲੱਗਾ, ਇਸ ਤੋਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਦੇ ਹਾਂ। ਨਿਕੀ ਰੀਤ ਸਾਧ ਟਿਗ ਜਾਨੋ ਤੁਮ ਸਗਰੇ ਇਸ ਬਿਦ ਅਬ ਮਾਨੋ ਦੇਵੋ ਤਿਸ ਕੋ ਦੋ ਬਰਤਾਰੇ ਜੇ ਨਾ ਦੇਹੋ ਸਦਨ ਮਝਾਰੇ। ਜਦੋਂ ਇਹ ਗੱਲ ਚੱਲ ਰਹੀ ਸੀ ਕਿ ਭਾਈ ਸਿੰਘਾ ਜਿਹੜਾ ਸਾਰਾ ਵਕਤ ਉੱਥੇ ਗਵਾ ਆਉਂਦਾ ਹੈ ਉਹਦਾ ਹਿੱਸਾ ਨੂੰ ਕਾਹਦਾ ਦੇਣਾ। ਤੇ ਜਿੱਥੇ ਬਹੁਤ ਸਾਰੇ ਨਿਕੰਮੇ ਇਨਸਾਨ ਹੋਣ, ਮਨਮੁੱਖ ਇਨਸਾਨ ਹੋਣ, ਕਿਤੇ ਇੱਕ ਨਾ ਇੱਕ ਤੇ ਸੁਮਤ ਵਾਲਾ, ਚੰਗੀ ਮਤ ਵਾਲਾ ਹੁੰਦਾ ਹੀ ਹੈ। ਉਸ ਵਕਤ ਇੱਕ ਪਿੰਡ ਦਾ ਜਿਹੜਾ ਚੌਧਰੀ ਸੀ, ਉਹਨੇ ਜਦੋਂ ਇਹ ਗੱਲ ਸੁਣੀ, ਉਹ ਕਹਿਣ ਲੱਗਾ, ਨੀਕੀ ਰੀਤ ਸਾਧ ਢਿੱਗ ਜਾਨੋ। ਉਹਨੇ ਕਿਹਾ, ਉਹ ਇਹ ਤੇ ਬੜੀ ਚੰਗੀ ਗੱਲ ਹੈ ਕਿ ਕੋਈ ਸਾਧੂ ਮਹਾਤਮਾ ਆਵੇ ਤੇ ਉਹਦੇ ਦਰਸ਼ਨ ਕੀਤੇ ਜਾਣ। ਤੁਮ ਸਗਰੇ ਇਸ ਵਿਦਿਆ ਬਮਾਨੋ, ਤੁਸੀਂ ਸਾਰੇ ਹੁਣ ਮੇਰੀ ਇਹ ਗੱਲ ਨੂੰ ਜਾਣ ਲਓ ਕਿ ਜਦੋਂ ਤੱਕ ਭਾਈ ਸਿੰਘਾ ਕੋਈ ਵੀ ਕਿਸੇ ਨਗਰ ਵਿੱਚ ਕੋਈ ਵੀ ਅਜਿਹਾ ਕੰਮ ਕਾਰ ਹੋਵੇ, ਖੁਸ਼ੀ ਦਾ ਮੌਕਾ ਹੋਵੇ, ਕੋਈ ਵੀ ਉੱਥੇ ਪਦਾਰਥ ਬਣੇ, ਜੇ ਭਾਈ ਸਿੰਘਾ ਆਵੇ ਜਾਂ ਨਾ ਆਵੇ, ਫਿਰ ਵੀ ਉਹਦੇ ਘਰ ਉਹਨੂੰ ਦੋ ਹਿੱਸੇ ਉਹਦੇ ਪਹੁੰਚਾ ਕੇ ਆਉਣੇ ਹਨ। ਤਬ ਤੇ ਕੁਛ ਬਰਤਾਵ ਹੈ ਕੋਊ, ਪਹੁੰਚੈ ਤਿਹ ਬਰਤਾਰੇ ਦੋ। ਉਸ ਦਿਨ ਤੋਂ ਬਾਅਦ ਸਾਧ ਸੰਗਤ ਜੀ, ਜਦੋਂ ਤੱਕ ਉੱਥੇ ਕੋਈ ਨਾ ਕੋਈ ਅਜਿਹਾ ਕੰਮ ਕਾਰ ਉਤਸਵ ਹੁੰਦਾ ਰਿਹਾ, ਜੋ ਵੀ ਪਦਾਰਥ ਬਣਦੇ ਸੀ ਉਹ ਭਾਈ ਸਿੰਘੇ ਦੇ ਘਰ ਪਹੁੰਚ ਜਾਂਦੇ ਸੀ। ਤਿਸ ਬਿਨ ਗੁਰ ਕੋ ਮਿਲਿਓ ਨਾ ਕੋਈ, ਭਾਗ ਬਹੀਨ ਗ੍ਰਾਮ ਥੋ ਸੋਈ। ਕਵੀ ਜੀ ਦੱਸਦੇ ਨੇ, ਇੱਕ ਭਾਈ ਸਿੰਘੇ ਤੋਂ ਇਲਾਵਾ ਉਸ ਨਗਰ ਵਿੱਚ ਕੋਈ ਵੀ ਅਜਿਹਾ ਇਨਸਾਨ ਨਹੀਂ ਸੀ ਜਿਹੜਾ ਉਸ ਸਤਿਗੁਰੂ ਨੂੰ ਮਿਲ ਸਕੇ, ਭਾਵ ਸਾਰੇ ਨਗਰ ਦੇ ਵਿੱਚ ਰਹਿਣ ਵਾਲੇ, ਉਹਨਾਂ ਬਾਰੇ ਕਵੀ ਜੀ ਲਿਖਦੇ ਨੇ, ਉਹ ਸਾਰੇ ਮਾੜੇ ਭਾਗਾਂ ਵਾਲੇ ਸੀ, ਮੰਦੇ ਭਾਗਾਂ ਵਾਲੇ ਸੀ। ਸੇਵਾ ਕਰੀ ਨਾ ਫਲ ਕਿਛੁ ਪਾਵਾ, ਸਤਿਗੁਰ ਤੇ ਨਹਿ ਕੋ ਭਰੋਸਾਵਾ। ਕਿਸੇ ਵੀ ਇਨਸਾਨ ਨੇ ਉਸ ਭਾਈ ਸਿੰਘੇ ਤੋਂ ਇਲਾਵਾ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਈ ਸੇਵਾ ਨਾ ਕੀਤੀ ਤੇ ਹੋਇਆ ਕੀ? ਫਿਰ ਉਹਨਾਂ ਨੂੰ ਕੋਈ ਫਲ ਵੀ ਨਾ ਮਿਲਿਆ, ਨਾ ਹੀ ਸਤਿਗੁਰੂ ਜੀ ਨੇ ਉਹਨਾਂ ਤੇ ਕੋਈ ਬਹੁਤੀ ਵਿਸ਼ੇਸ਼ ਬਖਸ਼ਿਸ਼ ਕੀਤੀ। ਤਹਿ ਤੇ ਕਰਿਓ ਕੂਚ ਗੁਰ ਸਵਾਮੀ, ਡੇਢ ਕੋਸ ਗੇ ਅੰਤਰ ਜਾਮੀ। ਅਖੀਰ ਉਸ ਖੀਵੀ ਨਗਰ ਤੋਂ ਸਤਿਗੁਰੂ ਜੀ ਨੇ ਜਦੋਂ ਅੱਗੇ ਚੱਲਣਾ ਕੀਤਾ, ਡੇਢ ਕੁ ਕੋਹ ਦੂਰ ਜਦੋਂ ਸਤਿਗੁਰੂ ਗਏ, ਤਬ ਪਿਸ਼ੌਰ ਕੀ ਸੰਗਤ ਆਈ, ਖੋਜਤ ਬਹੁ ਥਲ ਤੇ ਸਮੁਦਾਈ। ਉਸ ਵਕਤ ਬਹੁਤ ਹੀ ਜਗ੍ਹਾ ਦੇ ਉੱਤੇ ਲੱਭਦੇ ਲਭਾਉਂਦੇ ਸਤਿਗੁਰੂ ਜੀ ਦੀ ਭਾਲ ਕਰਦੇ ਹੋਏ ਇੱਕ ਹੋਰ ਜਥਾ ਆਇਆ, ਜਿਹਦੇ ਬਾਰੇ ਦੱਸਦੇ ਨੇ ਕਿ ਇਹ ਪਿਸ਼ੌਰ ਦੀ ਸੰਗਤ ਸੀ, ਪਿਸ਼ੌਰ ਤੋਂ ਆਈ। ਬ੍ਰਿੰਦ ਉਪਾਇਨ ਸੰਗ ਉਠਾਏ, ਗੁਰ ਦਰਸ਼ਨ ਕੇ ਅਧਿਕ ਤਿਸਾਏ। ਬਹੁਤ ਹੀ ਜ਼ਿਆਦਾ ਪਿਆਸ ਸੀ ਨਾ ਦੇ ਅੰਦਰ ਕਿ ਗੁਰੂ ਦੇ ਦਰਸ਼ਨ ਕੀਤੇ ਜਾਣ, ਤੇ ਉਸ ਵਕਤ ਸ਼ਰਧਾ ਭਾਵਨਾ ਵੀ ਸੀ, ਬੜੇ ਸਾਰੇ ਪਦਾਰਥ ਇਹਨਾਂ ਨੇ ਆਪਣੇ ਨਾਲ ਲਏ ਹੋਏ ਸੀ। ਜਾਨ ਪ੍ਰੇਮ ਤਿਨ ਕੇ ਮਨ ਕੇਰੇ, ਉਤਰ ਪਰੇ ਉਦਿਆਨ ਵਡੇਰੇ। ਇਹਨੂੰ ਕਹਿੰਦੇ ਨੇ ਸਤਿਗੁਰੂ। ਜਦੋਂ ਸਿੱਖ ਦੇ ਮਨ ਦੀ ਭਾਵਨਾ ਹੋਵੇ, ਗੁਰੂ ਕਾ ਸਿੱਖ ਜਦੋਂ ਤੜਫਦਾ ਹੋਵੇ, ਤੇ ਸਤਿਗੁਰੂ ਹੀ ਇਹ ਜਿਹੜਾ ਉਹਦੀ ਤੜਫ ਨੂੰ ਦੂਰ ਕਰ ਸਕਦਾ। ਦੁਨੀਆਂ ਦਾ ਹੋਰ ਕੋਈ ਇਨਸਾਨ, ਕੋਈ ਦੁਨੀਆਂ ਦੀ ਪਾਵਰ ਅਜਿਹੀ ਨਹੀਂ। ਹੋਇਆ ਕਿ ਜਦੋਂ ਇਹ ਪਿਸ਼ੌਰ ਵਾਲੀ ਸੰਗਤ ਬੜੀ ਇਹਨਾਂ ਦੇ ਮਨ ਵਿੱਚ ਪਿਆਸ ਹੈ ਕਿ ਗੁਰੂ ਦੇ ਦਰਸ਼ਨ ਕੀਤੇ ਜਾਣ, ਸਤਿਗੁਰੂ ਜੀ ਨੇ ਇਹਨਾਂ ਦੇ ਮਨ ਦੇ ਪ੍ਰੇਮ ਨੂੰ ਜਦੋਂ ਜਾਣਿਆ, ਉਸ ਵਕਤ ਕਵੀ ਜੀ ਕਹਿੰਦੇ ਨੇ ਇੱਕ ਬੜੀ ਵੱਡੀ ਇੱਕ ਖੁੱਲੀ ਜਗ੍ਹਾ ਸੀ, ਉੱਥੇ ਸਤਿਗੁਰੂ ਜੀ ਨੇ ਆ ਕੇ ਡੇਰਾ ਕੀਤਾ। ਜਾਲ ਬਿਰਛ ਕੀ ਛਾਇਆ ਹੈਰੀ, ਹੁਤੀ ਸਗਨ ਸੁੰਦਰ ਤਿਸ ਬੇਰੀ, ਉਤਰ ਤਹਾਂ ਪਰਯੰਕ ਡਸਾਵਾ, ਚਾਰ ਚੁਕਾਨ ਬਿਸ਼ੋਨ ਬਿਸ਼ਾਵਾ। ਉਸ ਵਕਤ ਜਿਹੜੀ ਜਗ੍ਹਾ ਸਤਿਗੁਰੂ ਜੀ ਨੇ ਡੇਰਾ ਕੀਤਾ, ਬਹੁਤ ਸਾਰੇ ਦਰਖਤ ਸੀ, ਬੜੀ ਸੰਘਣੀ ਛਾਂ, ਉੱਥੇ ਇੰਨਾ ਮਨਮੋਹਕ ਦ੍ਰਿਸ਼ ਸੀ। ਗਰੀਬ ਨਵਾਜ ਪਾਤਸ਼ਾਹ ਡੇਰਾ ਕਰਕੇ ਉੱਥੇ ਸੋਹਣਾ ਜਿਹਾ ਇੱਕ ਸਤਿਗੁਰੂ ਜੀ ਦਾ ਪਲੰਘ ਵਿਛਾਇਆ ਗਿਆ। ਉਸ ਦੇ ਉੱਪਰ ਚਾਰੇ ਕੋਨਿਆਂ ਦੇ ਉੱਪਰ ਬੜਾ ਸੋਹਣਾ ਬਿਸਤਰਾ ਵਿਛਾਇਆ ਗਿਆ। ਬੈਠ ਗਏ ਸਤਿਗੁਰੂ ਬਿਰਾਜੈ, ਜਿਨ ਦਰਸ਼ਨ ਕਰਬੇ ਦੁੱਖ ਭਾਜੈ। ਉਹ ਸਤਿਗੁਰੂ ਜਿਨ੍ਹਾਂ ਬਾਰੇ ਲਿਖਿਆ ਗਿਆ ਕਿ ਜਿਨ੍ਹਾਂ ਦੇ ਦਰਸ਼ਨ ਕਰਕੇ ਕਰੋੜਾਂ ਦੁੱਖ ਦੂਰ ਹੋ ਜਾਂਦੇ ਨੇ। ਐਸਾ ਅਕਾਲ ਪੁਰਖ ਸਤਿਗੁਰੂ, ਉਹਦੇ ਦਰਸ਼ਨ ਕਰਿਆਂ ਅਜਿਹੇ ਦੁੱਖ ਦੂਰ ਹੋ ਜਾਂਦੇ ਨੇ। ਉਹ ਵਾਲੇ ਸਤਿਗੁਰੂ ਉਸ ਪਲੰਘ ਦੇ ਉੱਤੇ ਬਿਰਾਜੇ। ਗੁਰਬਾਣੀ ਵਿੱਚ ਤੇ ਕਈ ਅਜਿਹੇ ਪਾਠ ਆਉਂਦੇ ਨੇ ਕਿ ਸਤਿਗੁਰੂ ਦਾ ਦਰਸ਼ਨ ਹੀ ਅਜਿਹਾ ਅਜਿਹੇ ਦੁੱਖਾਂ ਨੂੰ ਦੂਰ ਕਰ ਦਿੰਦਾ। ਸਤਿਗੁਰ ਦਰਸ, ਸਤਿਗੁਰ ਦਰਸਨ ਅਗਨ ਨਿਵਾਰੀ, ਸਤਿਗੁਰ ਭੇਟ ਤਹਾਉ ਮੈਂ ਮਾਰੀ। ਕਹਿੰਦੇ ਨੇ ਗੁਰੂ ਕਾ ਜੋ ਦਰਸ਼ਨ ਹੈ, ਜਦੋਂ ਸਤਿਗੁਰੂ ਦਾ ਦਰਸ਼ਨ ਕੀਤਾ ਜਾਏ। ਪਾਠ ਆਇਆ ਸਤਿਗੁਰ ਦਰਸਨ ਅਗਨ ਨਿਵਾਰੀ। ਅਗਨ ਤੋਂ ਭਾਵ ਹੈ ਅਗਨੀ। ਕਿਹੜੀ ਅੱਗ ਹੈ ਜਿਹੜੀ ਗੁਰੂ ਦਾ ਦਰਸ਼ਨ ਕਰਦਿਆਂ ਦੂਰ ਹੋ ਜਾਂਦੀ ਹੈ? ਉਹ ਹੈ ਤ੍ਰਿਸ਼ਨਾ ਰੂਪੀ ਅੱਗ, ਉਹ ਹੈ ਕਾਮ ਕ੍ਰੋਧ ਆਦਿਕ ਰੂਪੀ ਅੱਗ, ਉਹ ਹੈ ਵੈਰ ਵਿਰੋਧ ਰੂਪੀ ਅੱਗ, ਉਹ ਹੈ ਦੁਸ਼ਟਤਾ ਰੂਪੀ ਅੱਗ। ਜਿੰਨੇ ਵੀ ਇਨਸਾਨ ਦੇ ਅੰਦਰ ਬੁਰੇ ਕਰਮ ਨੇ, ਇੱਕ ਅਜਿਹੀ ਅੱਗ ਹੈ। ਫਿਰ ਅਗਲੀ ਤੁਕ ਵਿੱਚ ਕਹਿੰਦੇ ਨੇ ਸਤਿਗੁਰ ਭੇਟਤ ਹਉਮੈ ਮਾਰੀ। ਸਭ ਤੋਂ ਵੱਡੀ ਜੜ ਜਿਹੜੀ ਜਨਮ ਮਰਨ ਦਾ ਕਾਰਨ ਹੈ, ਜਿਹੜੀ ਸਾਰੇ ਦੁੱਖਾਂ ਦਾ ਪਵਾੜਿਆਂ ਦੀ ਜੜ ਹੈ, ਉਹ ਹੈ ਹਉਮੈ। ਗੁਰੂ ਦਾ ਦਰਸ਼ਨ ਕਰਦਿਆਂ ਹੈਰਾਨੀ ਦੀ ਗੱਲ ਕਿ ਗੁਰੂ ਨੂੰ ਭੇਟਤ ਭਾਵ ਮਿਲਦੇ ਸਾਰ ਸਾਹਮਣੇ ਸਤਿਗੁਰੂ ਹੈ। ਜਦੋਂ ਸਿੱਖ ਸਾਹਮਣੇ ਆਉਂਦਾ, ਬਸ ਐ ਸਾਹਮਣੇ ਹੋਏ, ਉਸੇ ਵਕਤ ਖਰੇ ਗੁਰੂ ਵਿੱਚ ਕੀ ਅਜਿਹੀ ਕਿਰਪਾ ਹੈ, ਅਜਿਹੀ ਬਖਸ਼ਿਸ਼ ਹੈ, ਅਜਿਹਾ ਇਹਦਾ ਦਰਸ਼ਨ ਹੈ ਕਿ ਹਉਮੈ ਜਿਹੜੀ ਦੂਰ ਚਲੀ ਜਾਂਦੀ ਹੈ। ਇੱਥੇ ਪਾਠ ਹੈ ਕਿ ਉਹ ਸਤਿਗੁਰੂ ਜਿਹਦਾ ਦਰਸ਼ਨ ਕਰਨ ਦੇ ਨਾਲ ਸਭ ਦੁੱਖ ਦੂਰ ਹੋ ਜਾਂਦੇ ਨੇ, ਉਹ ਸਤਿਗੁਰੂ ਜੀ ਉਸ ਸੁੰਦਰ ਪਲੰਘ ਦੇ ਉੱਤੇ ਬੈਠੇ। ਚਾਰ ਚਾਦਰਾ ਦੀ ਰਗ ਕਨੋ ਸੁੰਦਰ ਬਦਨ ਚੰਦਰਮਾ ਮਨੋ। ਬੜਾ ਸੋਹਣਾ ਪਲੰਘ ਦੇ ਉੱਤੇ ਇੱਕ ਚਾਦਰ ਵਿਛਾਈ ਗਈ, ਬੜੀ ਵੱਡੀ ਹੈ। ਤੇ ਅੱਗੇ ਸਤਿਗੁਰੂ ਬਾਰੇ ਦੱਸਦੇ ਨੇ ਕਿ ਗੁਰੂ ਕਾ ਜੋ ਚਿਹਰਾ ਹੈ, ਸਤਿਗੁਰੂ ਜੀ ਦੇ ਚਿਹਰੇ ਦੀ ਉਸਤਤ ਕਰਦਿਆਂ ਦੱਸਦੇ ਨੇ ਕਿ ਜਿਵੇਂ ਚੰਦਰਮਾ ਹੋਵੇ। ਹੁਣ ਚੰਦਰਮਾ ਤੋਂ ਭਾਵ ਇਸ ਕਰਕੇ ਲਿਆ ਗਿਆ ਕਿਉਂਕਿ ਜੇ ਆਪਾਂ ਕਮੀਆਂ ਵੇਖੀਏ ਤੇ ਕਹਿਣ ਵਾਲਾ ਕਹੇਗਾ ਉਹ ਚੰਦਰਮਾ ਵਿੱਚ ਤੇ ਦਾਗ ਹੁੰਦਾ, ਗੁਰੂ ਵਿੱਚ ਕੋਈ ਦਾਗ ਨਹੀਂ, ਫਿਰ ਚੰਦਰਮਾ ਵਾਸਤੇ ਕਿਉਂ ਤਸ਼ਬੀਹ ਚੰਦਰਮਾ ਦੀ ਕਿਉਂ ਦਿੱਤੀ ਗਈ? ਚੰਦਰਮਾ ਨੂੰ ਹੀ ਸਮਤਾ ਕਰਕੇ ਕਿਉਂ ਕਿਹਾ ਗਿਆ ਕਿ ਗੁਰੂ ਕਾ ਜੋ ਚਿਹਰਾ ਹੈ, ਗੁਰੂ ਕਾ ਜੋ ਮੁਖੜਾ ਹੈ, ਉਹ ਚੰਦਰਮਾ ਵਰਗਾ? ਅਸਲ ਵਿੱਚ ਸਾਧ ਸੰਗਤ ਜੀ, ਕਮੀਆਂ ਨਹੀਂ ਵੇਖਣ ਦੀ ਗੱਲ, ਗੱਲ ਹੈ ਕਿ ਚੰਦਰਮਾ ਦੀ ਉਸ ਠੰਡਕ ਨੂੰ ਮਹਿਸੂਸ ਕੀਤਾ ਜਾਏ। ਜਿੰਨੀ ਉਹਦੀ ਠੰਡਕ ਹੁੰਦੀ ਹੈ, ਸ਼ੀਤਲਤਾ ਹੁੰਦੀ ਹੈ, ਗੁਰੂ ਦੇ ਵਿੱਚ ਵੀ ਸ਼ੀਤਲਤਾ ਹੈ, ਗੁਰੂ ਕੇ ਬਚਨ ਸ਼ੀਤਲ ਨੇ, ਗੁਰੂ ਦਾ ਸੁਭਾਅ ਸ਼ੀਤਲ ਠੰਡਾ ਹੈ। ਇਸੇ ਕਰਕੇ ਕਵੀ ਜੀ ਕਹਿੰਦੇ ਨੇ ਸਤਿਗੁਰੂ ਜੀ ਜਿਨ੍ਹਾਂ ਦਾ ਚਿਹਰਾ, ਜਿਨ੍ਹਾਂ ਦਾ ਮੁਖੜਾ ਚੰਦਰਮਾ ਵਰਗਾ ਹੈ, ਉਹ ਸਤਿਗੁਰੂ ਜੀ ਉਸ ਸੋਹਣੇ ਪਲੰਘ ਦੇ ਉੱਤੇ ਬਿਰਾਜਮਾਨ ਹਨ। ਅੰਮ੍ਰਿਤ ਸਮ ਕੋਮਲ ਬਰਨੈਨ ਕਰੁਣਾ ਭਰੇ ਰਸੀਲੇ ਨੈਨ ਸੁੰਦਰ ਸ਼ਮਸ਼ ਚੁਗਿਰਦੈ ਮੁਖ ਕੇ ਮੁਸਕਾਵਤ ਬੋਲਤ ਬਚ ਸੁਖ ਕੇ। ਜਿਨ੍ਹਾਂ ਦੇ ਬੈਣ ਭਾਵ ਜਿਨ੍ਹਾਂ ਦੇ ਬਚਨਾਂ ਬਾਰੇ ਕਵੀ ਜੀ ਲਿਖਦੇ ਨੇ, ਅੰਮ੍ਰਿਤ ਵਰਗੇ ਬਚਨ ਨੇ ਸਤਿਗੁਰੂ ਦੇ। ਅੰਮ੍ਰਿਤ ਸੰਧੀ ਕੀਤੀ ਗਈ ਏ ਮ੍ਰਿਤੂ ਭਾਵ ਮਰੇ ਹੋਏ ਇਨਸਾਨ ਵਿੱਚ ਸਵਾਸ ਪਾ ਦੇਣ ਵਾਲੀ ਚੀਜ਼। ਕੋਈ ਮਰਿਆ ਹੋਵੇ, ਇਨਸਾਨ ਖਤਮ ਹੋ ਚੁੱਕਿਆ ਹੋਵੇ, ਕੱਲਾ ਸਰੀਰ ਬਚ ਜਾਏ, ਉਹ ਅਜਿਹੀ ਚੀਜ਼ ਜਿਹਨੂੰ ਅੰਮ੍ਰਿਤ ਕਿਹਾ ਜਾਂਦਾ, ਜੇ ਸਾਧੂ ਭਜਨ ਕਰਕੇ ਛਿੱਟਾ ਮਾਰ ਦਿੰਦੇ ਸੀ ਉਹਦੇ ਵਿੱਚ ਜਾਨ ਪੈਦਾ ਹੋ ਜਾਣੀ। ਬੜੀਆਂ ਅਜਿਹੀਆਂ ਸਾਖੀਆਂ ਨੇ, ਪਰ ਇੱਥੇ ਗੁਰੂ ਦੇ ਬਚਨ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਅੰਮ੍ਰਿਤ ਨੇ। ਹੁਣ ਗੁਰੂ ਦੇ ਬਚਨ, ਸਤਿਗੁਰੂ ਜਦੋਂ ਬਚਨ ਕਰਦੇ ਨੇ, ਕਿਹੜਾ ਮੁਰਦਾ ਹੈ ਜਿਹਨੂੰ ਉਹ ਜੀਵਤ ਕਰਦੇ ਨੇ? ਸਾਹਿਬ ਗੁਰਬਾਣੀ ਚ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ, ਕਿ ਮੁਰਦੇ ਦੇ ਤਨ ਵਿੱਚ ਉਸ ਅਕਾਲ ਪੁਰਖ ਸਤਿਗੁਰੂ ਨੇ ਸਵਾਸ ਪੈਦਾ ਕਰ ਦਿੱਤੇ, ਇੱਕ ਮੁਰਦਾ ਜੀਵਤ ਹੋ ਗਿਆ। ਬੜੀ ਹੈਰਾਨੀ ਦੀ ਗੱਲ, ਬੜੀ ਵਿਚਿੱਤਰ ਘਟਨਾ ਕਿ ਜਿਹੜਾ ਇਸ ਸੰਸਾਰ ਤੋਂ ਤੁਰ ਗਿਆ ਸੀ, ਪ੍ਰਾਣ ਪੰਖੇਰੂ ਡਾਰੀ ਮਾਰ ਗਏ ਸੀ, ਉਹ ਕਿਵੇਂ ਜੀਵਤ ਹੋ ਗਿਆ? ਇੱਥੇ ਸਮਝਣਾ ਪਏਗਾ ਸਾਧ ਸੰਗਤ ਜੀ, ਜਿਹੜਾ ਇਨਸਾਨ ਆਤਮਿਕ ਮੌਤ ਵਿੱਚ ਚਲਾ ਗਿਆ ਸੀ, ਜਿਹੜੇ ਇਨਸਾਨ ਦੀ ਮੌਤ ਆਤਮਿਕ ਤੌਰ ਤੇ ਹੋ ਗਈ ਸੀ, ਸਤਿਗੁਰੂ ਜੀ ਦੇ ਬਚਨ ਅਜਿਹੇ, ਸਤਿਗੁਰਾਂ ਨੇ ਬਚਨ ਕਰਕੇ ਉਸ ਇਨਸਾਨ ਨੂੰ ਆਤਮਿਕ ਤੌਰ ਤੇ ਮੁਰਦਾ ਇਨਸਾਨ ਨੂੰ ਜੀਵਿਤ ਕਰਕੇ ਇੱਕ ਦੁਸ਼ਟ ਨੂੰ ਸੰਤ ਬਣਾ ਦਿੱਤਾ। ਇਸ ਕਰਕੇ ਕਹਿੰਦੇ ਨੇ ਗੁਰੂ ਦੇ ਜਿਹੜੇ ਬਚਨ ਨੇ ਉਹ ਕੋਮਲ ਅੰਮ੍ਰਿਤ ਵਰਗੇ ਨੇ, ਕਰੁਣਾ ਭਰੇ ਰਸੀਲੇ ਨੈਣ, ਤੇ ਸਤਿਗੁਰੂ ਜੀ ਦੇ ਜਿਹੜੇ ਨੇਤਰ ਨੇ ਉਹ ਕਰੁਣਾ ਭਰੇ ਭਾਵ ਵੈਰਾਗ ਪ੍ਰੇਮ ਨਾਲ ਭਰੇ ਪਏ ਨੇ, ਅਜਿਹੇ ਰਸਦਾਇਕ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਅੰਮ੍ਰਿਤਸਰ ਮੇਲਾ ਸੀ, ਗਰੀਬ ਨਵਾਜ ਜੀ ਬਖਸ਼ਿਸ਼ ਕਰ ਰਹੇ, ਦਰਸ਼ਨ ਦੇ ਰਹੇ ਸੀ। ਜਦੋਂ ਸਾਰੀ ਸਾਧ ਸੰਗਤ ਦਰਸ਼ਨ ਕਰਦੀ ਆ ਰਹੀ ਹੈ, ਉਸ ਵਕਤ ਇੱਕ ਮੁਰਝਾਏ ਜੇ ਚਿਹਰੇ ਨੂੰ ਲੈ ਕੇ, ਅੱਖਾਂ ਨੀਵੀਆਂ ਪਾਈਆਂ ਨੇ, ਬੜੀ ਮੁਸ਼ਕਲ ਨਾਲ ਤੁਰਦਾ ਆਉਂਦਾ ਇੱਕ ਬਜ਼ੁਰਗ, ਉਹ ਵੀ ਆ ਰਿਹਾ ਆ ਕੇ ਦਰਸ਼ਨ ਕਰਾਂ। ਜਦੋਂ ਆ ਕੇ ਉਹਨੇ ਸਾਹਿਬ ਦੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਨਿਵਾਇਆ, ਤੇ ਸਤਿਗੁਰੂ ਦੇ ਨੇਤਰ ਵਾਕਈ ਕਰੁਣਾ ਪ੍ਰੇਮ ਨਾਲ ਭਰੇ ਪਏ ਨੇ। ਸਤਿਗੁਰੂ ਜੀ ਨੇ ਉਸ ਇਨਸਾਨ ਦੀ ਅੱਖਾਂ ਵੱਲ ਜਦੋਂ ਵੇਖਿਆ ਕਿ ਬੜਾ ਦੁਖੀ ਜਾਪਦਾ, ਕੋਲ ਸੇਵਕ ਸਨ, ਉਹਨਾਂ ਨੂੰ ਕਿਹਾ ਪੁੱਛੋ ਇਹ ਬਾਬੇ ਨੂੰ ਦੁੱਖ ਕੀ ਹੈ, ਤਕਲੀਫ ਕੀ ਹੈ। ਪੁੱਛਿਆ ਜਦੋਂ ਕਿ ਸਤਿਗੁਰੂ ਜੀ ਪੁੱਛਦੇ ਨੇ ਬਚਨ ਕੀਤਾ ਵੀ ਕੀ ਤਕਲੀਫ ਹੈ। ਹੁਣ ਉਹ ਇਨਸਾਨ ਅਜਿਹਾ ਸੀ ਜਿਹਦਾ ਦੁੱਖ ਹੀ ਕਿਸੇ ਨੇ ਨਹੀਂ ਸੀ ਸੁਣਿਆ, ਹੁਣ ਸਾਹਮਣੇ ਇੱਕ ਅਜਿਹੀ ਸ਼ਖਸੀਅਤ ਬੈਠੀ, ਅਜਿਹੀ ਮੂਰਤ, ਅਜਿਹੀ ਪ੍ਰੇਮ ਦੀ ਪ੍ਰਤਿਮਾ। ਜਦੋਂ ਉਹਨੇ ਇਹ ਪੁੱਛਿਆ, ਉਹ ਬਜ਼ੁਰਗ ਜਿਹੜਾ ਭੁੱਬਾਂ ਮਾਰ ਕੇ ਰੋ ਕੇ ਕਹਿੰਦਾ, ਮੈਂ ਉਹ ਇਨਸਾਨ ਹਾਂ ਸਾਰੀ ਉਮਰ ਜਿਹਨਾਂ ਪੁੱਤਰਾਂ ਵਾਸਤੇ ਅਜਿਹੇ ਕਰਮ ਕੀਤੇ, ਅੱਗੋ ਦੇਖੈ ਪਿੱਛੋ ਦੇਖੈ ਤੁਝ ਤੇ ਕਹਾ ਛੁਪਾਵੈ, ਭਾਵ ਕੋਈ ਵੀ ਕਰਮ ਬੁਰਾ ਕਰਕੇ ਉਸ ਇਨਸਾਨ ਜਿਹੜਾ ਉਸ ਅਕਾਲ ਪੁਰਖ ਨੂੰ ਨਹੀਂ ਵੇਖਦਾ, ਅੱਗੇ ਪਿੱਛੇ ਵੇਖਦਾ, ਮੈਨੂੰ ਕੋਈ ਵੇਖਦੇ ਨਹੀਂ ਰਿਹਾ, ਮੈਂ ਚੋਰੀ ਕਰਦਾ ਪਰ ਉਹਦੇ ਤੋਂ ਨਹੀਂ ਵੇਖਦਾ। ਉਹ ਕਹਿਣ ਲੱਗਾ ਬਜ਼ੁਰਗ ਕਿ ਮੈਂ ਹਰ ਇੱਕ ਤਰ੍ਹਾਂ ਦਾ ਕਰਮ ਕੀਤਾ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ, ਪਰ ਜਦੋਂ ਮੇਰਾ ਇਹ ਸਮਾਂ ਆਇਆ ਉਹਨਾਂ ਨੇ ਮੈਨੂੰ ਨਹੀਂ ਜਾਣਿਆ, ਕੁਛ ਘਰੋਂ ਕੱਢ ਦਿੱਤਾ। ਪਰ ਜਿਹਦਾ ਕੋਈ ਨਹੀਂ ਉਹਦਾ ਸਤਿਗੁਰੂ ਹੁੰਦਾ, ਤੇ ਜੇ ਸਤਿਗੁਰੂ ਜਗਜੀਤ ਸਿੰਘ ਉਹੀ ਗੁਰੂ ਨਾਨਕ ਦਾ ਰੂਪ ਹੈ ਤਾਂ ਹੀ ਉਹਨੇ ਪੁੱਛਿਆ, ਨਹੀਂ ਤੇ ਸ਼ਾਇਦ ਨਾ ਪੁੱਛਦਾ। ਉਸ ਵਕਤ ਸਤਿਗੁਰੂ ਜੀ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਇਸ ਬਾਬੇ ਨੂੰ ਸ੍ਰੀ ਭੈਣੀ ਸਾਹਿਬ ਲੈ ਜਾਣਾ, ਉੱਥੇ ਬਿਰਧਸ਼ਾਲਾ ਇਹਨਾਂ ਦਾ ਡੇਰਾ ਲਗਵਾਇਆ ਜਾਵੇ। ਅਖੀਰ ਮੇਲੇ ਦੀ ਜਦੋਂ ਸਮਾਪਤੀ ਹੋਈ, ਸਾਰੇ ਆਪਣੇ ਆਪ ਕੰਮਾਂ ਵਿੱਚ ਰੁਝੇ ਹੋਏ ਸਨ, ਰੁਝੇ ਹੋਏ ਸੀ। ਚਲਦੇ ਚਲਦੇ ਸਮਾਂ ਕੁਛ ਅਜਿਹਾ ਬਣਿਆ ਕਿ ਸਾਰੇ ਵਾਪਸ ਆ ਗਏ। ਸ੍ਰੀ ਸਤਿਗੁਰੂ ਜੀ ਨੇ ਕੋਠੀ ਵਿੱਚ ਆ ਕੇ ਜਦੋਂ ਪੁੱਛਿਆ, ਹਾਂ ਬਈ ਉਹ ਜਿਹੜਾ ਬਜ਼ੁਰਗ ਬਾਬਾ ਸੀ ਉਹ ਕਿੱਥੇ ਹੈ, ਉਹਨੂੰ ਕੋਈ ਲਿਆਇਆ? ਸਾਰਿਆਂ ਦੇ ਮੂੰਹ ਥੱਲੇ ਹੋ ਗਏ, ਕਿਉਂਕਿ ਕੋਈ ਲੈ ਕੇ ਨਹੀਂ ਸੀ ਆਇਆ, ਕਿਸੇ ਦਾ ਧਿਆਨ ਹੀ ਨਹੀਂ ਗਿਆ। ਉਸ ਵਕਤ ਸਤਿਗੁਰੂ ਜੀ ਦੇ ਨੇਤਰਾਂ ਵਿੱਚੋਂ ਫਿਰ ਹੰਝੂ ਆਏ, ਜਲ ਵਹਿ ਤੁਰਿਆ। ਸਤਿਗੁਰੂ ਜੀ ਇਹ ਕਹਿਣ ਲੱਗ ਪਏ, ਖਰੇ ਉਹ ਵਿਚਾਰਾ ਦੁਖੀ ਕਿੱਥੇ ਗਿਆ ਹੋਏਗਾ, ਕੀ ਪਤਾ ਉਹਦੀ ਹਾਲਤ ਕੈਸੀ ਹੋਏਗੀ, ਕਿਸੇ ਨੇ ਉਹਨੂੰ ਸੰਭਾਲਿਆ ਵੀ ਹੋਏਗਾ ਕਿ ਨਹੀਂ। ਸਤਿਗੁਰੂ ਜੀ ਬਚਨ ਕੀਤਾ, ਮੇਰਾ ਮਨ ਕਰਦਾ ਜਿੰਨੇ ਦੁਨੀਆਂ ਦੇ ਦੁਖੀ ਨੇ ਸਾਰਿਆਂ ਦੇ ਦੁੱਖ ਦੂਰ ਕਰ ਦੇਵਾਂ, ਸਭ ਨੂੰ ਸੁੱਖ ਦੇ ਦੇਵਾਂ। ਵਾਕਈ ਕਵੀ ਜੀ ਵੀ ਜਿਹੜੀ ਇੱਥੇ ਕਹਿ ਰਹੇ ਨੇ ਗੱਲ, ਕਰੁਣਾ ਭਰੇ ਰਸੀਲੇ ਨੈਣ, ਕਿ ਉਸ ਸਤਿਗੁਰੂ ਦੇ ਨੈਣ ਜਿਹੜੇ ਨੇ ਰਸਦਾਇਕ ਨੇ, ਅਜਿਹਾ ਰਸ ਹੈ ਕਿ ਉਹਦੇ ਚ ਕਰੁਣਾ ਹੈ, ਉਹਦੇ ਚ ਪ੍ਰੇਮ ਹੈ, ਵੈਰਾਗ ਹੈ। ਸੁੰਦਰ ਸ਼ਮਸ਼ ਚੋ ਗਿਰਦੈ ਮੁਖ ਕੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਸੋਹਣਾ ਸਤਿਗੁਰੂ ਜੀ ਦਾ ਦਾੜਾ ਹੈ, ਮੁਸਕਾਵਤ ਬੋਲਤ ਬਚ ਸੁਖ ਕੇ। ਜਦੋਂ ਸਤਿਗੁਰੂ ਜੀ ਮੰਦ ਮੰਦ ਬੜਾ ਮਸਤੀ ਦੇ ਵਿੱਚ ਸੋਹਣਾ ਮੁਸਕਰਾਉਂਦੇ ਨੇ, ਉਸ ਵਕਤ ਜਿਹੜੇ ਬਚਨ ਕਰਦੇ ਨੇ ਹੱਸਦੇ ਹੋਏ, ਬੜੇ ਸੁਖਦਾਇਕ ਨੇ, ਸੁਖ ਦੇਣ ਵਾਲੇ ਨੇ। ਸੰਗਤ ਆਨ ਚਰਨ ਲਪਟਾਈ, ਹੱਥ ਜੋਰ ਸਿਰ ਦੇਤ ਨਿਵਾਈ, ਸੰਗਤ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੀ ਹੈ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਸੀਸ ਨਿਵਾਉਂਦੇ ਨੇ, ਔਰ ਆ ਕੇ ਗਰੀਬ ਨਵਾਜ ਜੀ ਦੇ ਚਰਨਾਂ ਨਾਲ ਕਈ ਅਜਿਹੇ ਵੀ ਪ੍ਰੇਮੀ ਨੇ ਜਿਹੜੇ ਲਿਪਟ ਜਾਂਦੇ ਨੇ, ਚਰਨਾਂ ਦਾ ਆਨੰਦ ਮਾਣ ਰਹੇ ਨੇ। ਕਰ ਸੋ ਚਰਨ ਛੂਵੇ ਮੁਖ ਫਿਰ ਧਨ ਜਨਮ ਆਪਣੋ ਪੁਨ ਹੇਰੇ। ਸਤਿਗੁਰੂ ਜੀ ਦੇ ਉਸ ਪਵਿੱਤਰ ਚਰਨ ਦੇ ਉੱਪਰ ਸਾਧ ਸੰਗਤ ਇਸ ਤਰ੍ਹਾਂ ਹੱਥ ਫੇਰ ਕੇ ਫਿਰ ਆਪਣੇ ਮੁਖ ਤੇ ਜਦੋਂ ਫੇਰਦੀ ਹੈ ਸਾਧ ਸੰਗਤ ਜੀ, ਉਸ ਵਕਤ ਧਨ ਜਨਮ ਆਪਣੋ ਪੁਨ ਹੇਰੇ, ਉਹ ਲੋਕ ਜਿਨ੍ਹਾਂ ਨੂੰ ਇਹ ਚੀਜ਼ ਦੀ ਸਾਰ ਹੈ, ਜਿਨ੍ਹਾਂ ਨੂੰ ਕਦਰ ਹੈ ਇਸ ਚੀਜ਼ ਦੀ, ਉਹ ਲੋਕ ਫਿਰ ਸਮਝਦੇ ਨੇ ਕਿ ਹੁਣ ਸਾਡਾ ਜਨਮ ਧਨ ਹੋ ਗਿਆ, ਧਨਤਾ ਦੇ ਲਾਇਕ ਹੈ। ਧਰਹਿ ਉਪਾਇਨ ਅਰਪਯ ਗਾਰੀ ਧਨ ਅਰ ਬਸਨ ਮੋਲ ਜਿਨ ਪਾਰੀ ਅਪਰ ਪਦਾਰਥ ਅਰਪ ਤਰਾਸ ਸ੍ਰੀ ਗੁਰ ਨਿਕਟ ਹੋ ਤਰ ਦਾਸ। ਜਿੰਨਾ ਵੀ ਕੋਈ ਧਨ ਆਦਿਕ ਬਸਤਰ ਆਦਿਕ ਕਿੰਨੇ ਵੀ ਮਹਿੰਗੇ ਲਿਆਉਂਦੇ ਨੇ, ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਸ ਤੋਹਫਿਆਂ ਨੂੰ ਉਸ ਭੇਟਾ ਨੂੰ ਆ ਕੇ ਰੱਖਦੇ ਨੇ। ਅਪਰ ਪਦਾਰਥ ਅਰਪ ਤੇ ਰਾਸ ਸ੍ਰੀ ਗੁਰ ਨਿਕਟ ਹੋ ਤੇ ਅਰਦਾਸ। ਹੋਰ ਜਿੰਨਾ ਵੀ ਕੋਈ ਪਦਾਰਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਫਿਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਉਸ ਲਿਆਉਣ ਵਾਲੇ ਦੇ ਨਾਮ ਦੀ ਫਿਰ ਅਰਦਾਸ ਹੁੰਦੀ ਹੈ। ਬਿਨੈ ਠਾਨ ਪਰਿਕਰਮਾ ਕਰਹਿ ਉਸਤਤ ਅਨੇਕ ਪ੍ਰਕਾਰ ਉਚਰਹਿ। ਫਿਰ ਗੁਰੂ ਕੇ ਸਿੱਖ ਜਿਨ੍ਹਾਂ ਦੇ ਉੱਤੇ ਸਤਿਗੁਰੂ ਤੁੱਠ ਪੈਂਦੇ ਨੇ, ਬਖਸ਼ਿਸ਼ ਕਰਦੇ ਨੇ, ਉਹ ਲੋਕ ਜਦੋਂ ਉਹਨਾਂ ਨੂੰ ਆਨੰਦ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਫਿਰ ਸਤਿਗੁਰੂ ਜੀ ਦੀ ਪਰਿਕਰਮਾ ਕਰਕੇ ਫਿਰ ਉਹਨਾਂ ਦੀ ਕਈ ਤਰ੍ਹਾਂ ਨਾਲ ਉਸਤਤ ਕਰਦੇ ਹਨ। ਮਨ ਭਾਵਤ ਸਤਿਗੁਰ ਬਰ ਦਿਨੇ ਤਿਨ ਕੀ ਕਾਲ ਪ੍ਰੇਮ ਜੁਤ ਚੀਨੇ। ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਜਿਵੇਂ ਜਾਂ ਉਹਨਾਂ ਦੇ ਮਨ ਵਿੱਚ ਇੱਛਾ ਹੈ, ਭਾਵ ਜੋ ਵੀ ਇੱਛਾ ਧਾਰ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਹਨ, ਸਤਿਗੁਰੂ ਉਹਨਾਂ ਦੇ ਮਨ ਇੱਛੀ ਚੀਜ਼ਾਂ ਮਨ ਇੱਛੇ ਵਰ ਉਹਨਾਂ ਨੂੰ ਦੇ ਕੇ ਨਿਹਾਲ ਕਰਦੇ ਨੇ। ਤਿੰਨ ਕੀ ਕਾਲ ਪ੍ਰੇਮ ਜੁਤ ਚੀਨੈ, ਉਹਨਾਂ ਦੀ ਘਾਲਣਾ ਨੂੰ ਉਹਨਾਂ ਦੀ ਕਮਾਈ ਨੂੰ ਸਤਿਗੁਰੂ ਜਾਣ ਲੈਂਦੇ ਨੇ ਕਿ ਇਹ ਬੜੇ ਪ੍ਰੇਮੀ ਨੇ, ਇਹ ਅੰਦਰੋਂ ਮੇਰੇ ਨਾਲ ਪਿਆਰ ਕਰ ਰਹੇ ਨੇ। ਮਿਲੇ ਬਹੁਤ ਦਿਨ ਖੋਜਤ ਆਏ ਸ਼੍ਰਮ ਤਪਏ ਪੁਨ ਦਰਸ਼ਨ ਪਾਏ। ਤੇ ਫਿਰ ਜਿਹੜੀ ਸੰਗਤ ਪਿਛੋਰ ਦੀ ਸੰਗਤ ਇੱਥੇ ਆ ਰਹੀ ਸੀ ਦਰਸ਼ਨ ਕਰਨ, ਸਾਧ ਸੰਗਤ ਜੀ ਬਹੁਤ ਦਿਨਾਂ ਤੋਂ ਖੋਜਦੇ ਭਾਵ ਲੱਭਦੇ ਹੋਏ, ਸਤਿਗੁਰੂ ਜੀ ਦੀ ਸਾਰੀ ਭਾਲ ਕਰਦੇ ਹੋਏ, ਅਖੀਰ ਉਹ ਥੱਕੇ ਹੋਏ ਆਏ ਸਤਿਗੁਰੂ ਜੀ ਦੇ। ਜਦੋਂ ਉਹਨਾਂ ਨੇ ਦਰਸ਼ਨ ਕੀਤੇ, ਗੁਰ ਕਹਿ ਦੀਨਸ ਧੀਰ ਦਿਲਾਸਾ ਕਿਰਪਾ ਦ੍ਰਿਸ਼ਟੀ ਦੇਖਤ ਚਹੁ ਪਾਸਾ। ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਧੀਰਜ ਦੇ ਕੇ ਭਾਵ ਦਿਲਾਸਾ ਦਿੱਤਾ, ਬੜੇ ਵਧੀਆ ਮਿੱਠੇ ਬਚਨ ਕੀਤੇ ਉਹਨਾਂ ਦੇ ਨਾਲ, ਫਿਰ ਕਿਰਪਾ ਦ੍ਰਿਸ਼ਟੀ ਦੇ ਨਾਲ ਪ੍ਰੇਮਮਈ ਕਿਰਪਾਮਈ ਉਹਨਾਂ ਨੇਤਰਾਂ ਵਾਲੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਉਹ ਸਾਰੀ ਸਾਧ ਸੰਗਤ ਵੱਲ ਵੇਖਦੇ ਹਨ। ਇਤਨੇ ਮਹਿਰਾਹਕ ਇੱਕ ਆਵਾ ਪਿਖੇ ਪ੍ਰਭਾਵ ਕੋ ਸੀਸ ਨਿਵਾਵਾ। ਇੰਨੇ ਨੂੰ ਕੀ ਹੋਇਆ, ਇੱਕ ਕਿਸਾਨ ਜਿਹੜਾ ਕਿ ਸਤਿਗੁਰੂ ਜੀ ਦੇ ਪ੍ਰਭਾਵ ਨੂੰ ਵੇਖ ਕੇ ਆ ਕੇ ਉਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਦੋਂ ਸੀਸ ਨਿਵਾਇਆ, ਨਿਕਟ ਖੇਤ ਮੈਂ ਲਾਂਗੁਲ ਵਾਹਤ ਨਰਗਨ ਪਿਖ ਕਰ ਦਰਸ ਉਮਾਹਤ। ਹੁਣ ਉਹ ਕਹਿਣ ਲੱਗਾ ਕਿ ਸਤਿਗੁਰੂ ਜੀ ਨੇੜੇ ਹੀ ਮੈਂ ਖੇਤ ਵਿੱਚ ਹਲ ਵਾਹੁੰਦਾ ਪਿਆ ਸੀ, ਬੜੇ ਮਨੁੱਖ ਮੈਂ ਵੇਖੇ ਕਿ ਤੁਹਾਡੇ ਦਰਸ਼ਨਾਂ ਵਾਸਤੇ ਆਪਣੇ ਮਨ ਵਿੱਚ ਇੱਛਾ ਲੈ ਕੇ ਬੜੀ ਖੁਸ਼ੀ ਖੁਸ਼ੀ ਨਾਲ ਆ ਰਹੇ ਸੀ, ਇਸ ਕਰਕੇ ਮੈਂ ਵੀ ਆ ਗਿਆ ਤੁਹਾਡੇ ਵੱਲ। ਤਕਰ ਹਮਾਰੇ ਕਰਤੇ ਆਈ ਕਰਹੋ ਆਪ ਪੀ ਪਾਨ ਮੰਗਾਈ। ਉਹ ਜੋ ਕਿਸਾਨ ਹੈ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗਾ ਕਿ ਗਰੀਬ ਨਿਵਾਜ ਕਿਰਪਾ ਕਰੋ, ਮੇਰੇ ਘਰੋਂ ਲੱਸੀ ਆਈ ਹੈ ਭਾਵ ਮੇਰੇ ਛਕਣ ਵਾਸਤੇ, ਆਪ ਜੀ ਵੀ ਕਿਰਪਾ ਕਰੋ, ਕਿਰਪਾ ਬਖਸ਼ਿਸ਼ ਕਰੋ, ਕਿਸੇ ਸਿੱਖ ਨੂੰ ਭੇਜੋ ਤਾਂ ਜੋ ਘਰੋਂ ਲੱਸੀ ਮੰਗਵਾ ਲਈਏ ਤੇ ਆਪ ਵੀ ਛਕਣੀ ਕਰੋ। ਗੁਰ ਤਬ ਕਹਿਓ ਭਾਵ ਸ਼ੁਭ ਹੇਰਾ, ਤੂੰ ਹੀ ਪਾਨ ਕਰੋ ਇਸ ਬੇਰਾ। ਸਤਿਗੁਰੂ ਜੋ ਹੁੰਦਾ ਹੈ ਉਹ ਪ੍ਰੇਮ ਦਾ ਭੁੱਖਾ ਹੈ, ਪਦਾਰਥਾਂ ਦੀ ਭੁੱਖ ਨਹੀਂ ਉਸ ਅਕਾਲ ਪੁਰਖ ਨੂੰ। ਸਤਿਗੁਰੂ ਕਹਿਣ ਲੱਗੇ ਕਿ ਹੇ ਭਾਈ ਗੁਰੂ ਕੇ ਸਵਾਰੇ, ਇਸ ਤਰ੍ਹਾਂ ਕਰ ਕਿ ਇਹਨੂੰ ਤੂੰ ਆਪ ਹੀ ਛਕਣਾ ਕਰ, ਮੈਂ ਜਾਣ ਲਿਆ ਕਿ ਤੇਰੇ ਮਨ ਵਿੱਚ ਬੜਾ ਭਾਵ ਬੜਾ ਪ੍ਰੇਮ ਹੈ ਮੇਰੇ ਪ੍ਰਤੀ। ਸੁਨ ਪੁਨ ਭਨਿਓ ਆਪ ਪੀ ਪਿਓ, ਕਿਰਪਾ ਦ੍ਰਿਸ਼ਟੀ ਮੈਂ ਪੇਖਤ ਜਿਓ। ਉਹਨੇ ਫਿਰ ਸਤਿਗੁਰੂ ਜੀ ਦੇ ਬਚਨ ਨੂੰ ਸੁਣ ਕੇ ਫਿਰ ਅਰਜ ਕੀਤੀ ਕਿ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਕਰੋ ਮੇਰੇ ਉੱਤੇ ਕਿ ਆਪ ਜੀ ਇਸ ਲੱਸੀ ਨੂੰ ਛਕਣਾ ਕਰੋ ਤੇ ਮੈਂ ਤੁਹਾਡੇ ਵੱਲ ਵੇਖ ਕੇ ਸੁੱਖ ਲਵਾਂਗਾ, ਭਾਵ ਜਦੋਂ ਤੁਸੀਂ ਮੇਰੀ ਇਸ ਮਨ ਦੀ ਭਾਵਨਾ ਨੂੰ ਪੂਰੀ ਕਰੋਗੇ ਮੈਨੂੰ ਵੀ ਬੜਾ ਸਕੂਨ ਬਹੁਤ ਸੁੱਖ ਮਿਲੇਗਾ। ਬਾਰ ਬਾਰ ਕਹਿ ਰਾਹ ਕਰ ਤਬ ਸਤਿਗੁਰ ਸਿੱਖਣ ਸੋ ਕਹਿਓ। ਜਦੋਂ ਵਾਰ ਵਾਰ ਉਹ ਕਿਸਾਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਸੀ, ਉਸ ਵਕਤ ਸਾਧ ਸੰਗਤ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਫਿਰ ਇੱਕ ਸਿੱਖ ਨੂੰ ਹੁਕਮ ਕੀਤਾ, ਤੱਕਰ ਪਾਨ ਕੀਨਸ ਤਿਸ ਬੇਰੀ, ਸੰਗਤ ਤ੍ਰਿਖਾ ਮਿਟਾਏ ਬਡੇਰੀ। ਇੱਕ ਸਿੱਖ ਨੂੰ ਹੁਕਮ ਕਰਕੇ ਉਸ ਕਿਸਾਨ ਦੇ ਘਰੋਂ ਲੱਸੀ ਮੰਗਵਾਈ ਤੇ ਗੁਰੂ ਸਵਾਰਿਓ। ਉਸ ਵਕਤ ਸਤਿਗੁਰੂ ਜੀ ਨੇ ਆਪ ਵੀ ਛੱਕ ਕੇ ਸਾਰੀ ਸੰਗਤ ਨੂੰ ਜਦੋਂ ਛਕਾਈ, ਰਾਹ ਕਸੋ ਤਬ ਸਤਿਗੁਰ ਪ੍ਰਾਹੀ, ਦੁਗਦ ਰਹੇ ਬੋਤੁਵ ਕਰ ਮਾਹੀ। ਜਦੋਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਉਸ ਲੱਸੀ ਨੂੰ ਛਕਿਆ, ਭੋਗ ਲਗਾਇਆ ਤੇ ਗਰੀਬ ਨਿਵਾਜ ਜੀ ਫਿਰ ਵਰ ਦਿੱਤਾ ਕਿ ਹੇ ਕਿਸਾਨ, ਹੇ ਗੁਰੂ ਕੇ ਪਿਆਰੇ, ਤੇਰੇ ਕਾਰਜ ਤੋਂ ਬਾਅਦ ਦੁੱਧ ਦੀ ਕਮੀ ਨਹੀਂ ਆਏਗੀ, ਥੁਰਹਿ ਨਹੀਂ ਕਬ ਹੋਏ ਕਨੇਰੇ, ਸਤ ਸੰਗਤ ਸੇਵੀ ਇਸ ਬੇਰੇ। ਕਿਉਂਕਿ ਤੂੰ ਸਾਧ ਸੰਗਤ ਦੀ ਸੇਵਾ ਕੀਤੀ ਹੈ, ਸਤ ਨਾਲ ਜੁੜੇ ਹੋਏ ਸੰਗੀਆਂ ਦੀ ਸੇਵਾ ਕੀਤੀ ਹੈ, ਇਸ ਕਰਕੇ ਤੇਰੇ ਘਰ ਦੁੱਧ ਦੀ ਕਮੀ ਨਹੀਂ ਕਦੀ ਵੀ ਆਏਗੀ। ਇਮ ਸੰਗਤ ਕੋ ਕਰ ਸਨਮਾਨ, ਤਹ ਤੇ ਸਤਿਗੁਰ ਕੀ ਨਸ ਪਿਆਨ, ਸਗਰੀ ਸੰਗਤ ਸੰਗ ਲਿਆਏ, ਭਿੱਖੀ ਗ੍ਰਾਮ ਸਮੁਖ ਕੋ ਆਏ। ਇਸ ਤਰ੍ਹਾਂ ਸਤਿਗੁਰੂ ਜੀ ਸਾਰੀ ਸਾਧ ਸੰਗਤ ਦਾ ਉਸ ਉਹਨਾਂ ਸੇਵਕਾਂ ਦਾ ਸਨਮਾਨ ਕਰਕੇ ਉਥੋਂ ਫਿਰ ਅੱਗੇ ਚੱਲਣਾ ਕੀਤਾ। ਉਸ ਤੋਂ ਬਾਅਦ ਸਗਰੀ ਸੰਗਤ ਸੰਗ ਲਿਆਏ, ਜਿਹੜੀ ਸੰਗਤ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਨਾਲ ਸੀ ਉਸ ਸੰਗਤ ਨੂੰ ਸਤਿਗੁਰੂ ਜੀ ਦੇ ਨਾਲ ਲੈਣ ਦਾ, ਭਿੱਖੀ ਗ੍ਰਾਮ ਸਮੁੱਖ ਕੋ ਆਏ ਤੇ ਭਿੱਖੀ ਗ੍ਰਾਮ ਵਿੱਚ ਜਦੋਂ ਪਾਤਸ਼ਾਹ ਜੀ ਆ ਗਏ ਤੇ ਉਹ ਸੰਗਤ ਵੀ ਗਰੀਬ ਨਿਵਾਜ ਜੀ ਦੇ ਨਾਲ ਹੀ ਆਈ। ਸਨੇ ਸਨੇ ਗਮਨ ਤੇ ਸੁਖ ਸਾਥ, ਤਹਾਂ ਆਏ ਉਤਰੇ ਜਗਨਾਥ। ਹੌਲੀ ਹੌਲੀ ਗਰੀਬ ਨਿਵਾਜ ਪਾਤਸ਼ਾਹ ਸਫ਼ਰ ਤੈਅ ਕਰਦੇ ਆ ਰਹੇ ਨੇ ਤੇ ਭਿੱਖੀ ਗ੍ਰਾਮ ਦੇ ਵਿੱਚ ਆ ਕੇ, ਉਸ ਪਿੰਡ ਵਿੱਚ ਆ ਕੇ ਜਗਤ ਦੇ ਮਾਲਕ ਉਸ ਅਕਾਲ ਪੁਰਖ ਨੇ ਆ ਕੇ ਡੇਰਾ ਕੀਤਾ। ਇੱਕ ਦਿਨ ਸੰਗਤ ਤੇ ਹੇਠਾਂ ਰਹੀ, ਪੁਨਹ ਵਿਦਾ ਗਮਨੇ ਉਰ ਚਹੀ। ਫਿਰ ਪਿਛੋਰ ਦੀ ਜਿਹੜੀ ਸਾਧ ਸੰਗਤ ਆਈ ਹੋਈ ਸੀ ਉਸ ਵਕਤ ਇਸ ਭਿੱਖੀ ਨਗਰ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਕੋਲ ਉਹ ਸੰਗਤ ਇੱਕ ਦਿਨ ਰਹੀ ਤੇ ਉਸ ਤੋਂ ਬਾਅਦ ਇਹ ਸੰਗਤ ਨੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਕੋਲੋਂ ਜਾਣ ਦੀ ਆਗਿਆ ਜਦੋਂ ਲਈ, ਸਿਰੇ ਪਾਓ ਤਿਨਕੋ ਬੰਧਵਾਏ, ਜਥਾ ਯੋਗ ਜੇਦਿਕ ਮੁਖੀ ਆਏ। ਸਤਿਗੁਰੂ ਜੀ ਨੇ ਉਸ ਸਾਧ ਸੰਗਤ ਦੇ ਵਿੱਚ जिन्ने क भी मुखी आए सी जेडे के वड्डे सी अपने कर्मा करके सतगुरु जी कृपा करके उना नू जथा योग भाव सरोपे दिते उना दा सन्मान किता। पुनम संद सो पाग बंधाई विदा दई सबहिने सुखदाई। फिर गरीब नवाज पातशाह जी ने जेडे नाल मसंद सन उना दे कोलों फिर उना मुखिया नू पग भी बनवाई भाव उना दा बहुत अदब किता। उस तो बाद सारिया नू विदा दई सबहिन सुखदाई उस सुख दे दाते सुख देन वाले सतगुरु ने फिर उस साध संगत नू विदा दिती भाव जान दी आग्या दे दिती। गुर की खुशी लई सब पाए गमन कीन संगत समुदाय तिन पाछे सतगुर सुख तम बसे कितक दिन पिखी ग्रमा। इस तरह गुरु दी खुशी लैके ए गुरु दी सवारी होई संगत जदों चली गई तिन पाछे सतगुर सुख धामा जेडे सुखां दे घर सदा सुख देन वाले सतगुरु ने कुछ को दिन उस भिखी नगर विच वसे। तह देसू सरदार बिसाले चाहल गोत चढ़े तिस नाले। उस वकत उस नगर दे विच भिखी ग्राम दे विच एक बड़ा वड्डा सरदार सी जेदे बारे दसदे ने उहदा नाम दसदे ने देसू ते चाहल गोत चढ़ है तिस नाले। ओदे नाल की सी के चाहल गोत जेड़ी एक कबीला भाव ओदे अगे पिछे चलदा सी ओदी गल नू मनदा सी जिथे भी ओ जांदा सी ओदे नाल ओ चलदे सी। कहण तो भाव के बड़ा वड्डा सरदार सी एदे हुकम नू हर कोई मनदा सी। दोए दिन बिते मिलन नहीं आयो जिन सरवर सेवा चित लायो। दो दिन बीते गरीब नवाज नौवे सतगुरु उस नगर विच दर्शन दे रहे ने पर ए जड़ा सरदार है ए सतगुरु जी दे दर्शन नहीं करन आया क्योंकि ए सरवर नू सरवरियां नू मनदा सी ते उत्थे ही उना दा ध्यान तरदा सी भाव उत्थे ही एदी श्रद्धा सी। देह दरूद रोट पकवाए सादर बैठ पिराई खाए सरवर की खुंडी गर गेरी तिसमें शरदा ठान कनेरी। ए जड़ा सरदार है ए सरवरियां नू मनदा सी ते फिर की हुंदा सी के दरूद पाव उना दी सेवा विच रहंदा सी ते वड्डे वड्डे रोट पकवा के इना दे दरबार ते चढ़दे ने जिमें के सतगुरां दे चरणां विच कोई ना कोई सिख कुछ भी लै के आउंदा भेटा ते इना दे की हुंदा बड़े वड्डे वड्डे रोट बनाए जांदे ने उत्थे चढ़ाए जांदे ने। ए जड़ा सरदार है ए भी इस तरह दा कम करदा सी उना सरवरियां नू उना नू पीरां नू मनदा सी ते सरवर की खुंडी गर गेरी एक निशान एक इस तरह करदा सी के सरवरियां दा एक चिन्ह अपने गल विच पा लैंदा सी तिसमें शरदा ठान कनेरी उना दे विच ही शरदा रखदा सी। हिंदू धर्म ना कशु विचार है तुरक रीत सिर ऊपर धार है। और एदे बारे दसिया जांदा है के हिंदू रीति नू अपने नहीं विचारदा भाव सतगुरु दी मत नू नहीं मनदा तुरक भाव मुसलमान दी रीत विच रहंदा है उना दे धर्म विच रह रहा है। परमेश्वर को जन नहीं महामंद गमन बदराही। एदे बारे दसिया महामंद माड़ी मत वाले बुरे राह दे उत्ते जा रहे है ए परमेश्वर दी गति नू नहीं जानदा सतगुरु जी दे रस्ते नू नहीं जानदा। जे दिज पंडित इनको मन अपरन की तब कौन बखाने। जिन्ने भी उस वक्त पंडित सी जिन्हां दे बारे दसिया जांदा है कि कर्मकांडी सन, जिन्हां दे यह दसिया गया कि वह उपदेश करदे सी ते आम दुनिया उन्हां दे पिछे चलदी सी, जदों उन्हां ने दुनिया नू उल्टे राह तों सीधे राह पाउणा, हुण होया कि वह पंडित लोग भी जिहड़े सी ਉਹ ਵੀ ਇਸ ਸਰਦਾਰ ਦੇ ਡਰ ਤੋਂ ਡਰਦੇ ਹੋਏ ਮੁਸਲਮਾਨੀ ਮਤ ਨੂੰ ਮੰਨਦੇ ਜਾ ਰਹੇ ਨੇ। ਕਵੀ ਜੀ ਕਹਿੰਦੇ ਨੇ ਜਦੋਂ ਇਸ ਪੰਡਤਾਂ ਵੱਲ ਵੇਖਿਆ ਜਾਵੇ, ਇਹਨਾਂ ਸ੍ਰੇਸ਼ਟ ਬੁੱਧੀ ਵਾਲਿਆਂ ਵੱਲ ਵੇਖਿਆ ਜਾਵੇ, ਵਿਦਵਾਨਾਂ ਵੱਲ, ਜਦੋਂ ਇਹ ਹੀ ਉਸ ਮੁਸਲਮਾਨ ਮਤ ਨੂੰ ਧਾਰਨ ਕਰ ਰਹੇ ਸੀ ਤੇ ਆਮ ਇਨਸਾਨਾਂ ਦੀ ਗੱਲ ਹੀ ਕੀ ਕੀਤੀ ਜਾਵੇ। ਗੁੱਗਾ ਮੀਰਾ ਅਰ ਸੁਲਤਾਨ ਧਰਮ ਛੋੜੇ ਨ ਮਨਿਆਨ, ਤਉ ਪਰਮੇਸ਼ੁਰ ਕੋ ਕਿਆ ਮਨੈ, ਡਹਿਕੇ ਹਿੰਦੂ ਤਿਆਗਤ ਸਿਆਨੇ। ਉਸ ਵਕਤ ਦਾ ਜਿਹੜਾ ਜ਼ੋਰ ਸੀ, ਗੁੱਗੇ ਪੀਰਾਂ ਦੀ ਇਹ ਪੂਜਾ ਹੋ ਰਹੀ ਸੀ, ਸੁਲਤਾਨ ਭਾਵ ਹਰ ਪਾਸੇ ਮੁਸਲਮਾਨੀ ਮਤ ਜੋ ਸੀ ਉਹ ਘਰ ਕਰੀ ਬੈਠੀ ਸੀ, ਹਿੰਦੂ ਧਰਮ ਜਿਹੜਾ ਸੀ ਛੋੜ ਧਰਮ ਇਨ ਮਾਨੈ ਆਨ, ਹਿੰਦੂ ਧਰਮ ਜਿਹੜਾ ਬਿਲਕੁਲ ਨੀਵਾਂ ਜਾ ਰਿਹਾ ਸੀ। ਤੋ ਪਰਮੇਸ਼ੁਰ ਕੋ ਕਿਆ ਮਾਨੈ, ਡਹਿ ਕੇ ਹਿੰਦੂ ਤਿਆਗਤ ਸਿਆਨੈ। ਇਸ ਸਰਦਾਰ ਦੇ ਡਰ ਕਰਕੇ ਉਸ ਵਕਤ ਪਰਮੇਸ਼ਵਰ ਦੀ ਤੇ ਗੱਲ ਹੀ ਛੱਡ ਦੋ, ਸਾਰੇ ਲੋਕ ਹਿੰਦੂ ਧਰਮ ਨੂੰ ਛੱਡਦੇ ਜਾ ਰਹੇ ਸੀ। ਕਿਤਕ ਸਿੱਖ ਪਿੱਖੀ ਕੇ ਮਾਹੇ, ਦੇਸੂ ਕੋ ਸਮਝਾਵਤ ਚਾਹੇ। ਕੁਝ ਕੁ ਜਿਹੜੇ ਸਿੱਖ ਨੇ ਉਹ ਇਸ ਨੂੰ ਆ ਕੇ ਇਹ ਸਮਝਾਉਂਦੇ ਨੇ ਦੇਸੂ ਨੂੰ, ਸ੍ਰੀ ਨਾਨਕ ਕੀ ਗਾਦੀ ਪਰ ਹੈ, ਮਿਲੋ ਇਨ੍ਹੇ ਜੇ ਨਿਜ ਸੁਖ ਕਰ ਹੈ। ਉਸ ਵਕਤ ਇਸ ਸਰਦਾਰ ਨੂੰ ਆ ਕੇ ਕੁਝ ਸਿੱਖ ਜਿਹੜੇ ਗੁਰੂ ਘਰ ਦੀ ਮਹਿਮਾ ਨੂੰ ਜਾਣਦੇ ਨੇ ਉਹ ਆ ਕੇ ਕਹਿਣ ਲੱਗੇ ਕਿ ਹੇ ਸਰਦਾਰਾ, ਇੱਕ ਗੱਲ ਯਾਦ ਕਰ ਲੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਪਵਿੱਤਰ ਗੁਰਗੱਦੀ ਦੇ ਉੱਪਰ ਇਸ ਵਕਤ ਨੌਵੇਂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਦਰਸ਼ਨ ਦੇ ਰਹੇ ਨੇ, ਇਸ ਤਰ੍ਹਾਂ ਕਰ ਉਹ ਸੁੱਖ ਦੇਣ ਵਾਲੇ ਨੇ, ਸੁੱਖ ਦੇ ਘਰ ਨੇ, ਉਹਨਾਂ ਨੂੰ ਜਾ ਕੇ ਮਿਲ, ਉਹਨਾਂ ਦੇ ਦਰਸ਼ਨ ਕਰ। ਇਨਕੋ ਕ੍ਰੋਧ ਪ੍ਰਸੰਨ ਅਫਲ ਨਹਿ, ਦਾਤਾ ਬਰਸ ਰਾਪ ਕੇ ਸਭ ਮਹਿ। ਉੱਥੇ ਫਿਰ ਗੁਰੂ ਘਰ ਦੀ ਸਤਿਗੁਰੂ ਜੀ ਦੀ ਵਿਸ਼ੇਸ਼ਤਾ ਦੱਸਦੇ ਹੋਏ ਉਹ ਲੋਕ ਕਹਿਣ ਲੱਗੇ ਕਿ ਹੇ ਸਰਦਾਰ, ਇੱਕ ਗੱਲ ਯਾਦ ਕਰ, ਇਹ ਸਤਿਗੁਰੂ ਐਸਾ ਦਾਤਾ ਏ, ਜੇ ਕਿਸੇ ਦੇ ਉੱਤੇ ਖੁਸ਼ ਹੋ ਜਾਏ, ਕਿਸੇ ਨੂੰ ਕੋਈ ਵਰ ਦੇ ਦੇਵੇ ਤੇ ਦੁਨੀਆਂ ਦੇ ਉੱਤੇ ਕੋਈ ਅਜਿਹੀ ਤਾਕਤ ਨਹੀਂ ਜਿਹੜੀ ਕਿ ਇਹਦੇ ਵਰ ਨੂੰ ਝੂਠਾ ਕਰ ਦੇਵੇ, ਪਰ ਜੇ ਇਹ ਗੁਰੂ ਕਿਸੇ ਤੇ ਕਰੋਪ ਹੋ ਜਾਏ, ਕਿਸੇ ਉੱਤੇ ਗੁੱਸਾ ਕਰ ਦੇਵੇ, ਤੇ ਫਿਰ ਇਹ ਵੀ ਗੱਲ ਸੁਣ ਲੈ, ਇਹਦੇ ਹੁਕਮ ਨੂੰ, ਇਹਦੇ ਕ੍ਰੋਧ ਨੂੰ ਦੂਰ ਕਰਨ ਵਾਲਾ ਵੀ ਕੋਈ ਨਹੀਂ। ਭਾਵ ਕਿ ਇਹ ਗੁਰੂ ਜੋ ਹੈ ਦਾਤਾ ਹੈ, ਵਰ ਦੇਣ ਵਾਲਾ, ਸਰਾਫ ਦੇਣ ਵਾਲਾ। ਦੇਵਨ ਕੋਹ ਪੀ ਦੁੱਖ ਸੁਖ ਦਾਨੀ, ਨਰ ਬਪੁਰਨ ਕੀ ਕਹਾਣੀ। ਕਿ ਹੇ ਸਰਦਾਰ, ਇਹ ਜਿਹੜਾ ਸਤਿਗੁਰੂ ਏ, ਇਹ ਤੇ ਦੇਵਤਿਆਂ ਨੂੰ ਵੀ ਵਰ ਦੇਣ ਵਾਲਾ ਹੈ। ਇਹ ਵੇਖੋ ਕਿ ਦੇਵਤਿਆਂ ਨੂੰ ਵਰ ਗੁਰੂ ਦਿੰਦਾ ਹੈ, ਕੀ ਦੇਵਤੇ ਗੁਰੂ ਕੋਲੋਂ ਵਰ ਮੰਗਦੇ ਨੇ? ਹਾਂ, ਗੁਰਬਾਣੀ ਦਾ ਪਾਠ ਆਉਂਦਾ, ਉੱਥੇ ਦੇਵਤਿਆਂ ਨੇ ਗੁਰੂ ਕੋਲੋਂ ਇੱਕ ਵਰ ਮੰਗਿਆ, ਤੇ ਤੁਸੀਂ ਸੋਚ ਕੇ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਉਹ ਕੀ ਮੰਗਿਆ। ਉੱਥੇ ਇਹ ਨਹੀਂ ਮੰਗਿਆ ਕਿ ਅਸੀਂ ਦੇਵਤੇ ਹੀ ਸਦਾ ਬਣੇ ਰਹੀਏ, ਉੱਥੇ ਇਹ ਨਹੀਂ ਮੰਗਿਆ ਕਿ ਅਸੀਂ ਇਸ ਸਵਰਗ ਲੋਕ ਨੂੰ ਛੱਡ ਕੇ ਨਾ ਕਿਤੇ ਜਾਈਏ, ਉੱਥੇ ਇਹ ਨਹੀਂ ਮੰਗਿਆ ਕਿ ਸਾਡਾ ਹੁਕਮ ਹਰ ਜਗ੍ਹਾ ਚੱਲਦਾ ਰਹੇ, ਇਹ ਨਹੀਂ ਮੰਗਿਆ ਕਿ ਸਾਡੀ ਪੂਜਾ ਹਰ ਕੋਈ ਕਰਦਾ ਰਹੇ, ਧਨ ਪਦਾਰਥ ਨਹੀਂ ਮੰਗਿਆ, ਐਸ਼ੋ ਆਰਾਮ ਨਹੀਂ ਮੰਗਿਆ। ਫਿਰ ਕਹੋਗੇ ਮੰਗਿਆ ਕੀ? ਉਹ ਚੀਜ਼ ਮੰਗੀ ਜਿਹਨੂੰ ਪਾ ਕੇ ਅਸੀਂ ਫਿਰ ਮੰਗਦੇ ਦੇ ਮੰਗਦੇ ਰਹਿੰਦੇ ਹਾਂ, ਮਾਫ਼ ਕਰਨਾ ਗੁਰੂ ਸਵਾਰਿਓ, ਉਹ ਚੀਜ਼ ਮੰਗੀ ਜਿਹਨੂੰ ਕਹਿੰਦੇ ਨੇ ਮਨੁੱਖਾ ਦੇ, ਉਹ ਦੇਵਤੇ ਜਿਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਬੜੀ ਪਵਿੱਤਰ ਰੂਹ ਹੈ, ਜਿਨ੍ਹਾਂ ਦੀ ਪੂਜਾ ਹਵਨ ਜਗ ਜਿਨ੍ਹਾਂ ਵਾਸਤੇ ਕੀਤੇ ਜਾਂਦੇ ਨੇ। ਹਿੰਦੂ ਧਰਮ ਸਾਰਾ ਭਰਿਆ ਪਿਆ ਇਤਿਹਾਸ ਉਹਨਾਂ ਦਾ, ਕਿ ਜਿੱਥੇ ਇੱਕ ਇੱਕ ਸਫ਼ੇ ਉੱਤੇ, ਇੱਕ ਇੱਕ ਪੰਨੇ ਦੇ ਉੱਤੇ ਇਹ ਇਤਿਹਾਸ, ਇਹ ਸਾਖੀਆਂ ਹੁੰਦੀਆਂ ਨੇ ਕਿ ਕਿਸ ਤਰ੍ਹਾਂ ਦੇਵਤਿਆਂ ਦੀ ਮਨੋਤਾਂ ਮੰਨੀਆਂ ਜਾਂਦੀਆਂ ਸੀ, ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ, ਉਹਨਾਂ ਨੂੰ ਪ੍ਰਸੰਨ ਕੀ ਤੂੰ ਕੀ ਦਿੱਤਾ। ਰੋਲਾ ਯੇ ਨੂੰ ਪਤਾ ਹੀ ਨਹੀਂ ਕਿ ਉਹਨੇ ਦੇ ਕੀ ਦਿੱਤਾ। ਇਹਨੂੰ ਉਹ ਵਸਤੂ ਦਿੱਤੀ ਹੈ ਜਿਹਦੇ ਵਾਸਤੇ ਦੇਵਤੇ ਕਹਿੰਦੇ ਨੇ ਇਸ ਦੇਹੀ ਕੋ ਸਿਮਰੈ ਦੇਵ, ਕਿਉਂ ਸੋ ਦੇਹੀ ਭਜ ਹਰ ਕੀ ਸੇਵ। ਸਤਿਗੁਰੂ ਕਹਿੰਦੇ ਨੇ ਹੋ ਇਨਸਾਨ ਥੋੜਾ ਜਾਗ, ਅੱਖਾਂ ਖੋਲ, ਤੈਨੂੰ ਪਤਾ ਲੱਗ ਜਾਵੇ ਤੂੰ ਗਰੀਬ ਨਹੀਂ, ਤੂੰ ਕਲੰਕੀ ਨਹੀਂ, ਤੂੰ ਗਿਰਿਆ ਹੋਇਆ ਨਹੀਂ। ਉਹ ਤੈਨੂੰ ਬੜੀ ਵੱਡੀ ਦਾਤ ਦਿੱਤੀ ਉਸ ਪਰਮ ਪਿਤਾ ਪਰਮਾਤਮਾ ਸਤਿਗੁਰੂ ਨੇ, ਜਿਹੜਾ ਕਿ ਸਭ ਨੂੰ ਦਾਤਾਂ ਦੇਣ ਵਾਲਾ। ਦੇਵਤੇ ਵੀ ਉਹਦੇ ਕੋਲ ਮੰਗਦੇ ਨੇ ਕਿ ਅਕਾਲ ਪੁਰਖ ਉਹ ਸਾਨੂੰ ਮਨੁੱਖਾ ਦੇ ਦੇ, ਕਿਉਂ ਇਹਦੇ ਵਿੱਚ ਆ ਕੇ ਅਸੀਂ ਨਾਮ ਜਪਾਂਗੇ। ਫਿਰ ਗਰੀਬ ਨਵਾਜ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਹੋ, ਮਨੁੱਖ ਜਨਮ ਕਾ ਇਹੀ ਲਾਹੋ। ਇਹੀ ਲਾਹਾ ਹੈ, ਇਹੀ ਸਮਾਂ ਹੈ ਕਿ ਮਨੁੱਖਾ ਦੇਹ ਜਿਹੜੀ ਤੈਨੂੰ ਮਿਲੀ ਹੈ, ਜਿਹਨੂੰ ਦੇਵਤੇ ਵੀ ਤਰਸਦੇ ਨੇ, ਉਹ ਮਿਲੀ ਇਸ ਕਰਕੇ ਹੈ ਕਿ ਉਸ ਰਾਮ ਦੇ ਨਾਲ ਸਤਿਗੁਰੂ ਨਾਲ ਇੱਕਮਿੱਕ ਹੋ ਜਾਏ, ਉਹਦੇ ਨਾਲ ਤੇਰੀ ਯਾਰੀ ਲੱਗ ਜਾਏ, ਉਹਦੇ ਨਾਲ ਪਿਆਰ ਹੋਵੇ, ਬਸ ਹਰ ਜਗ੍ਹਾ ਤੈਨੂੰ ਵਿਖੇ ਹੀ ਹੋ। ਬੜੇ ਅਜਿਹੇ ਹੋਏ ਜਿੱਧਰ ਵੇਖਦੇ ਨੇ ਉੱਧਰ ਰਾਮ, ਉੱਧਰ ਸਤਿਗੁਰੂ ਨਜ਼ਰ ਆਉਂਦੇ। ਬਖਸ਼ਿਸ਼ ਕਰੇ, ਇਹ ਕਿਰਪਾ ਸਾਡੇ ਤੇ ਹੋ ਜਾਏ, ਕਿਉਂਕਿ ਇੱਥੇ ਤੁਸੀਂ ਆਪ ਸੁਣਿਆ ਉਹ ਸਤਿਗੁਰੂ ਦੇਵਤਿਆਂ ਨੂੰ ਵੀ ਦਾਤ ਦੇਣ ਵਾਲਾ ਹੈ, ਤੇ ਦੇਵਤੇ ਮੰਗਦੇ ਕੀ ਨੇ, ਉਹ ਚੀਜ਼ ਮੰਗਦੇ ਨੇ ਜਿਹਨੂੰ ਇਹ ਮਨੁੱਖਾ ਦੇਹ ਕਿਹਾ ਜਾਂਦਾ। ਸੋ ਇੱਥੇ ਸਤਿਗੁਰੂ ਜੀ ਅੱਗੇ ਇਹ ਗੁਰੂ ਕੇ ਸਿੱਖ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਚ ਪ੍ਰਵਾਨ ਨੇ, ਉਸ ਸਰਦਾਰ ਨੂੰ ਆ ਕੇ ਕਹਿ ਰਹੇ ਨੇ ਹੇ ਸਰਦਾਰਾ, ਉਸ ਸਤਿਗੁਰੂ ਦੇ ਚਰਨਾਂ ਵਿੱਚ ਚਲਾ ਜਾ ਜਿਹੜਾ ਸਤਿਗੁਰੂ ਉਹ ਦੇਵਤਿਆਂ ਨੂੰ ਵੀ ਸੁੱਖ ਦੇਣ ਵਾਲਾ, ਦੇਵਤਿਆਂ ਨੂੰ ਵੀ ਦਾਨ ਦੇਣ ਵਾਲਾ। ਨਰਬਪੁਰਨ ਕੀ ਕਹਾਂ ਕਹਾਣੀ, ਉਹ ਮਨੁੱਖਾਂ ਦੀ ਕੀ ਗੱਲ ਹੈ, ਮਨੁੱਖਾਂ ਨੂੰ ਤੇ ਇੰਨੀਆਂ ਕੁ ਦਾਤਾਂ ਦੇ ਸਕਦਾ ਜਿਹਦਾ ਘਾਟਾ ਹੀ ਕੋਈ ਨਹੀਂ। ਫਿਰ ਰਹੀ ਗੱਲ ਕਿ ਦੇਵਤਿਆਂ ਨੂੰ ਇੰਨੀਆਂ ਦਾਤਾਂ ਨਹੀਂ ਦੇ ਸਕਦਾ ਗੁਰੂ, ਕਿਉਂਕਿ ਦੇਵਤੇ ਹੋਰ ਮੰਗਣ ਕੀ, ਸਾਰਾ ਕੁਛ ਐਸ਼ੋ ਆਰਾਮ ਉਹਨਾਂ ਦੇ ਕੋਲ ਹੈ ਸਭ ਕੁਛ। ਇਨਸਾਨ ਜਿਹੜਾ ਇਹਨੂੰ ਵਿਖਦਾ ਨਹੀਂ ਪਿਆ ਕੁਛ, ਇਹਨੂੰ ਸਮਝ। ਗੁਰੂ ਕਹਿੰਦੇ ਨੇ ਉਹ ਜਿਵੇਂ ਲੋਭੀ ਕੁੱਤੇ ਬਾਰੇ ਦੱਸਿਆ ਗਿਆ, ਇੱਕ ਕੁੱਤਾ ਹਲਕਾਇਆ ਹੋਇਆ ਭੱਜਿਆ ਫਿਰਦਾ, ਉਹਦੇ ਸਾਹਮਣੇ ਕੁਛ ਵੀ ਆ ਜਾਏ, ਇਨਸਾਨ ਆ ਜਾਏ, ਪਸ਼ੂ ਆ ਜਾਏ, ਪੰਛੀ ਆ ਜਾਏ, ਉਹਨੇ ਕੱਟ ਲੈਣਾ ਸਭ ਨੂੰ। ਇਸ ਇਨਸਾਨ ਦੀ ਹਾਲਤ ਕੁਛ ਅਜਿਹੀ ਹੈ, ਇਹ ਸਾਰਾ ਕੁਛ ਭੁਲਾ ਕੇ, ਵਿਸਾਰ ਕੇ, ਗੁਰੂ ਕੀ ਦਾਤ ਨੂੰ ਭੁੱਲ ਕੇ, ਇਹਨੂੰ ਪਤਾ ਨਹੀਂ ਉਹ ਕੀ ਚੀਜ਼ ਮੈਨੂੰ ਉਹਨੇ ਦੇ ਦਿੱਤੀ, ਬਸ ਭੱਜਿਆ ਫਿਰਦਾ। ਪਰ ਜਿਹੜੇ ਦਿਨ ਇਹਨੂੰ ਪਤਾ ਲੱਗ ਗਿਆ, ਉਸ ਦਿਨ ਫਿਰ ਅਜਿਹੀ ਕਿਰਪਾ ਹੋਏਗੀ, ਫਿਰ ਇਹ ਜਦੋਂ ਉੱਪਰ ਉੱਠਿਆ ਦੇਵਤਿਆਂ ਤੋਂ ਵੀ ਉੱਤੇ ਜਾਏਗਾ। ਇਸੇ ਕਰਕੇ ਗੁਰਬਾਣੀ ਵਿੱਚ ਦੇਵਤਿਆਂ ਨੂੰ ਬਹੁਤਾ ਵਧੀਆ ਨਹੀਂ ਮੰਨਿਆ ਗਿਆ, ਮੁਕਤੀ ਨੂੰ ਵਧੀਆ ਨਹੀਂ ਮੰਨਿਆ ਗਿਆ, ਵੈਕੁੰਠ ਧਾਮ ਨੂੰ ਵਧੀਆ ਨਹੀਂ ਮੰਨਿਆ ਗਿਆ, ਸਵਰਗ ਨੂੰ ਵਧੀਆ ਨਹੀਂ ਮੰਨਿਆ ਗਿਆ, ਧਨ ਪਦਾਰਥਾਂ ਨੂੰ, ਦੁਨਿਆਵੀ ਸੁੱਖਾਂ ਨੂੰ ਵਧੀਆ ਨਹੀਂ ਮੰਨਿਆ ਗਿਆ। ਕਿਉਂ? ਉਹਨਾਂ ਨੂੰ ਪਤਾ ਜਦੋਂ ਕਿਤੇ ਕਿਰਪਾ ਇਹਦੀ ਹੋ ਗਈ, ਅੰਦਰ ਆ ਕੇ ਵਸ ਗਿਆ, ਫਿਰ ਦੇਵਤੇ ਕੀ ਸਾਰੀ ਪੁਰੀਆਂ ਤੋਂ ਉਤਾਂ ਉੱਠ ਕੇ ਉਹ ਕੀ ਹੈ, ਉਹ ਗੁਰੂ ਕਾ ਸੇਵਕ, ਗੁਰੂ ਕਾ ਸਿੱਖ। ਹੁਣ ਅਰਜ ਮੈਂ ਕਰ ਰਿਹਾ ਸੀ, ਇਨਸਾਨ ਦੀ ਹਾਲਤ ਹੈ ਜਦੋਂ ਤੱਕ ਕੁਛ ਵੇਖਦਾ ਨਹੀਂ ਉਦੋਂ ਤੱਕ ਇਹਨੂੰ ਉਸ ਚੀਜ਼ ਨਾਲ ਪਿਆਰ ਨਹੀਂ ਹੁੰਦਾ, ਤੇ ਦੇਵਤੇ ਉਹਨਾਂ ਨੂੰ ਸਭ ਕੁਝ ਸੋਝੀ ਹੈ, ਉਹ ਤੜਫਦੇ ਫਿਰਦੇ ਨੇ ਮਨੁੱਖਾ ਦੇ ਦੇ। ਇਸੇ ਕਰਕੇ ਗੁਰੂ ਅਜਿਹਾ ਦਾਨੀ ਹੈ। ਇੱਥੇ ਫਿਰ ਕਵੀ ਜੀ ਕਹਿੰਦੇ ਨੇ ਕਿ ਉਹ ਮਨੁੱਖ ਉਸ ਸਰਦਾਰ ਨੂੰ ਕਹਿ ਰਹੇ ਨੇ ਹੇ ਸਰਦਾਰ, ਉਹ ਸਤਿਗੁਰੂ ਜੀ ਦੀ ਐਸੀ ਵਡਿਆਈ ਏ, ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਦੇਵਤਿਆਂ ਨੂੰ ਵੀ ਦਾਤਾਂ ਦਿੰਦਾ, ਮਨੁੱਖਾਂ ਦੀ ਤੇ ਗੱਲ ਹੀ ਕੀ ਏ, ਭਾਵ ਸਭ ਨੂੰ ਦਾਤ ਦੇਣ ਵਾਲਾ। ਇਤਿਆਦਿਕ ਤਿਸ ਕੋ ਸਮਝਾਏ, ਸਤਿਗੁਰ ਸਾਥ ਮਿਲਨ ਠਹਿਰਾਏ, ਪਯੋ ਤਿਆਰ ਕੁਛ ਲਈ ਉਪਾਇਨ, ਮਿਲ ਕਰ ਮੈਂ ਬੰਦੋ ਗੁਰ ਪਾਇਨ। ਜਦੋਂ ਇੰਨਾ ਕੁ ਸਮਝਾਇਆ ਉਸ ਸਰਦਾਰ ਨੂੰ ਤੇ ਹੋਇਆ ਕਿ ਫਿਰ ਇਹਦੇ ਅੰਦਰ ਇੱਕ ਭਾਵ ਪ੍ਰੇਮ ਉਤਪੰਨ ਹੋਇਆ, ਸ਼ਰਧਾ ਉਤਪੰਨ ਹੋਈ, ਸਤਿਗੁਰ ਸਾਥ ਮਿਲਨ ਠਹਿਰਾਏ। ਫਿਰ ਸੋਚਿਆ ਕਿ ਮੈਂ ਜਾ ਕੇ ਇੱਕ ਵਾਰ ਮਿਲਾਂ ਤੇ ਸੀ ਉਸ ਗੁਰੂ ਨੂੰ, ਪਯੋ ਤਿਆਰ ਕੁਛ ਲਈ ਉਪਾਇਨ, ਫਿਰ ਤਿਆਰ ਹੋਇਆ, ਕੁਛ ਆਪਣੇ ਨਾਲ ਵਸਤੂਆਂ ਲਈਆਂ ਜਿਹੜੀ ਕਿ ਗੁਰੂ ਦੇ ਚਰਨਾਂ ਚ ਭੇਟਾ ਕਰੇਗਾ। ਤੇ ਫਿਰ ਸੋਚਦਾ ਹੈ, ਮਨ ਵਿੱਚ ਵਿਚਾਰ ਆਇਆ, ਮਿਲ ਕਰ ਮੈਂ ਬੰਦੋ ਗੁਰ ਪਾਇਨ, ਕਿ ਜਾ ਕੇ ਜਦੋਂ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ, ਹੱਥ ਜੋੜ ਕੇ ਉਸ ਸਤਿਗੁਰੂ ਦੇ ਚਰਨਾਂ ਵਿੱਚ ਮੈਂ ਵੰਦਨਾ ਕਰਾਂਗਾ, ਨਮਸਕਾਰ ਕਰਾਂਗਾ। ਅਸਲ ਵਿੱਚ ਜਦੋਂ ਗੁਰੂ ਦੀ ਸ਼ਰਨ ਵਿੱਚ ਸਿੱਖ ਆ ਜਾਣੀ ਪ੍ਰਭੂ ਸ਼੍ਰੀ ਰਾਮ ਦਾ, ਰਾਵਣ ਕਹਿਣ ਲੱਗਾ ਉਹ ਕਿਹੜੇ ਸੰਨਿਆਸੀ ਦੀ ਗੱਲ ਕਰਦਾ, ਜਿਹਦੇ ਪਿਓ ਨੇ ਉਹਨਾਂ ਦੋਵਾਂ ਭਰਾਵਾਂ ਨੂੰ ਘਰੋਂ ਕੱਢ ਦਿੱਤਾ, ਉਹਦੀ ਗੱਲ ਕਰਦਾ। ਮੈਂ ਅਰਜ਼ ਕਰਨ ਲੱਗਾ, ਉਸ ਵਕਤ ਗੱਲ ਇੱਥੇ ਆ ਗਈ, ਇਹ ਅੰਗਦ ਕਹਿਣ ਲੱਗਾ ਤੂੰ ਮੇਰੇ ਭਗਵਾਨ ਦੀ ਗੱਲ ਛੱਡ, ਆਪਣਾ ਪੈਰ ਧਰਤੀ ਤੇ ਇੱਦਾਂ ਰੱਖਤਾ। ਕਹਿਣ ਲੱਗਾ ਜੇ ਤੇਰੀ ਸਭਾ 'ਚ ਜਿੱਡੇ ਸੂਰਮੇ ਬੈਠੇ ਨੇ ਆ ਕੇ ਮੇਰਾ ਪੈਰ ਹੀ ਹਿਲਾ ਦੇਣ, ਮੈਂ ਮੇਰੇ ਰਾਮ ਦੀ ਗੱਲ ਹੀ ਦੂਰ ਹੈ। ਕਿਸੇ ਵਿੱਚ ਜੁਰਤ ਨਹੀਂ ਸੀ ਕਿ ਉਸ ਅੰਗਦ ਦਾ ਪੈਰ ਹਿਲਾ ਦੇਵੇ। ਜਦੋਂ ਰਾਵਣ ਆਉਣ ਲੱਗਾ ਤੇ ਅੰਗਦ ਨੇ ਪੈਰ ਪਿੱਛੇ ਕਰਕੇ ਕਿਹਾ ਕਿ ਮੇਰੇ ਪੈਰ ਨਾ ਪੈ, ਜਾ ਕੇ ਪ੍ਰਭੂ ਸ਼੍ਰੀ ਰਾਮ ਦੇ ਪੈਰਾਂ 'ਚ ਪੈ। ਅਰਜ਼ ਮੈਂ ਕਰ ਰਿਹਾ, ਜਦੋਂ ਆ ਕੇ ਇਨਸਾਨ ਮੱਥਾ ਟੇਕਦਾ, ਕਦੀ ਆਪਣਾ ਪੈਰ ਅੱਗੇ ਕਰਕੇ ਨਹੀਂ ਕਿਸੇ ਨੂੰ ਮੱਥਾ ਟੇਕਦਾ, ਜਦੋਂ ਮੱਥਾ ਟੇਕਿਆ ਜਾਂਦਾ ਉਦੋਂ ਹੱਥ ਜੋੜ ਕੇ ਗੁਰੂ ਦੇ ਚਰਨਾਂ 'ਚ ਸੀਸ ਨਵਾਇਆ ਜਾਂਦਾ। ਜਿਹੜਾ ਪੈਰ ਅੱਗੇ ਕਰਨਾ ਉਹ ਤੇ ਕਿਸੇ ਯੋਧੇ ਸੂਰਬੀਰ ਨੂੰ ਲਲਕਾਰਨ ਦੀ ਗੱਲ ਹੋ ਸਕਦੀ ਹੈ, ਜਿਵੇਂ ਅੰਗਦ ਨੇ ਲਲਕਾਰਿਆ ਸੀ। ਤੇ ਫਿਰ ਇੱਥੇ ਦੇ ਮਨ 'ਚ ਭਾਵ ਆਇਆ ਸਰਦਾਰ ਦੇ, ਮੈਂ ਗੁਰੂ ਦੇ ਚਰਨਾਂ ਵਿੱਚ ਜਾਵਾਂਗਾ, ਉਸ ਵਕਤ ਹੱਥ ਜੋੜ ਕੇ ਨਮਸਕਾਰ ਕਰਾਂਗਾ। ਔਰ ਮੱਥਾ ਟੇਕਣਾ ਚੀਜ਼ ਹੀ ਕੀ ਏ, ਇਹ ਨਹੀਂ ਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਝੁੱਕ ਕੇ ਉਹ ਪਿੱਛੇ ਜਾ ਕੇ ਜਾਂ ਅੱਗੇ ਕਿਤੇ ਵੀ ਆ ਕੇ ਬੈਠ ਜੇ ਜਾਂ ਕਥਾ ਕਰਨ ਲੱਗ ਪਏ, ਇਹ ਕੋਈ ਵੱਡੀ ਪ੍ਰਾਪਤੀ ਨਹੀਂ। ਇਹਦਾ ਮਤਲਬ ਇਹ ਹੈ ਕਿ ਜੇ ਤੈਨੂੰ ਮੱਥਾ ਟੇਕ ਦਿੱਤਾ ਤੇ ਇੱਥੇ ਮੱਥੇ ਸਰੀਰ ਦੇ ਵਿੱਚ ਹੈ ਦਿਮਾਗ, ਕਿ ਸਤਿਗੁਰੂ ਇਹ ਦਿਮਾਗ ਹੁਣ ਤੇਰਾ ਹੈ। ਜਦੋਂ ਦਿਮਾਗ ਉਹਦਾ, ਇਹ ਬੁੱਧੀ ਉਹਦੀ, ਫਿਰ ਮੇਰੀ ਸੋਚ ਕੀ ਹੈ ਇੱਥੇ? ਬਸ ਫਿਰ ਜੋ ਇਹ ਕਰਾਵੇ, ਜਿੱਥੇ ਰੱਖੇ ਉਹੀ ਚੰਗਾ। ਤੇ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਨਸਾਨ ਦੇ ਅੰਦਰ ਪ੍ਰੇਮ ਹੋਵੇ, ਤੇ ਸਾਧ ਸੰਗਤ ਜੀ ਮੱਥਾ ਵੀ ਟੇਕਿਆ ਉਹੀ ਪ੍ਰਵਾਨ ਹੈ ਜਿਹੜਾ ਪ੍ਰੇਮ ਦੇ ਨਾਲ ਟੇਕਣਾ, ਔਰ ਇਹ ਭਾਵਨਾ ਨਾਲ ਟੇਕਣਾ ਕਿ ਜਿਹੜਾ ਮੇਰੇ ਸਾਹਮਣੇ ਬੈਠਿਆ ਉਹ ਦੀਨ ਦੁਨੀ ਦਾ ਮਾਲਕ ਹੈ, ਇਹ ਵਾਲੀ ਦੋਏ ਜਹਾਨ ਹੈ, ਇਹ ਆਪ ਅਕਾਲ ਪੁਰਖ ਹੈ। ਜਦੋਂ ਇਹ ਮਨ ਵਿੱਚ ਹੋਏਗੀ ਸ਼ਰਧਾ, ਫਿਰ ਉਹ ਦਰਸ਼ਨ ਕੈਸਾ ਹੋਏਗਾ, ਜਿਵੇਂ ਚੁੰਬਕ ਦਾ ਵੱਡਾ ਸਾਰਾ ਇੱਕ ਟੁਕੜਾ ਪਿਆ ਹੋਵੇ, ਇੱਕ ਲੋਹਾ ਸਾਹਮਣੇ ਹੋਵੇ। ਜਦੋਂ ਹੀ ਉਹ ਚੁੰਬਕ ਦੇ ਸਾਹਮਣੇ ਆਉਂਦਾ, ਉਹ ਕੋਈ ਇਨਸਾਨ ਉਸ ਲੋਹੇ ਦੇ ਟੁਕੜੇ ਨੂੰ ਅੱਗੇ ਨਹੀਂ ਕਰਦਾ, ਫਟਾਫਟ ਉਹਦੇ ਵਿੱਚ ਅਜਿਹੀ ਕਸ਼ਿਸ਼, ਅਜਿਹੀ ਖਿੱਚ ਹੈ, ਇੱਕੋ ਦਮ ਆ ਕੇ ਇੱਕ ਦੂਸਰੇ ਦੇ ਨਾਲ ਟਕਰਾ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਖਿੱਚ ਹੈ, ਕੋਈ ਤੜਫ ਹੈ। ਉਹ ਗੁਰੂ ਦਾ ਸਿੱਖ ਜਦੋਂ ਤੜਫਦਾ ਹੁੰਦਾ ਗੁਰੂ ਦੇ ਦਰਸ਼ਨਾਂ ਵਾਸਤੇ, ਸਾਹਮਣੇ ਜਦੋਂ ਸਤਿਗੁਰੂ ਹੋਵੇ, ਕਦੀ ਵੇਖਿਓ ਕਿਸੇ ਪ੍ਰੇਮੀ ਨੂੰ, ਐਵੇਂ ਨਹੀਂ ਭੁੱਬਾਂ ਨਿਕਲਦੀਆਂ ਉਹਨਾਂ ਦੀਆਂ। ਬੜੇ ਚਿਰ ਪਹਿਲਾਂ ਦੀ ਗੱਲ ਹੈ, ਜਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਇੱਥੇ ਦਰਸ਼ਨ ਦੇਣੇ, ਤੇ ਇੱਥੇ ਇੱਕ ਬਜ਼ੁਰਗ ਆ ਕੇ ਬਿਰਧ ਆਸ਼ਰਮ 'ਚ ਰਹਿੰਦੇ ਸੀ, ਸਤਿਗੁਰਾਂ ਦਰਸ਼ਨ ਦੇਣੇ, ਤੇ ਉਹਨਾਂ ਨੇ ਉੱਚੀ ਉੱਚੀ ਕਹਿਣਾ, ਧੰਨ ਸਤਿਗੁਰੂ ਜਗਜੀਤ ਸਿੰਘ, ਧੰਨ ਸਤਿਗੁਰੂ ਜਗਜੀਤ ਸਿੰਘ। ਮੈਂ ਆਪਣੇ ਕੰਨੀ ਸੁਣਿਆ ਕਿ ਜਦੋਂ ਸਤਿਗੁਰਾਂ ਨੇ ਤੁਰ ਜਾਣਾ ਤੇ ਉਹਦੇ ਮੁੱਖੋਂ ਹਾਏ ਹਾਏ ਨਿਕਲਣੀ, ਕਿਉਂਕਿ ਸ਼ਾਇਦ ਉਹ ਲੋਕ, ਉਹਨਾਂ ਨੇ ਸਾਰਾ ਕੁਝ ਆਪਣਾ ਮਸੀਹਾ ਹੀ ਇਹਨੂੰ ਮੰਨ ਲਿਆ, ਉਹਨਾਂ ਨੇ ਸਭ ਕੁਝ ਜਾਣ ਹੀ ਇਹਨੂੰ ਲਿਆ, ਇਹ ਕਦੋਂ ਹੋਏਗਾ? ਕਿਰਪਾ ਕਰੇ, ਅੰਦਰ ਪਿਆਰ ਆ ਜਾਏ, ਜਿਵੇਂ ਉਹ ਚੁੰਬਕ ਤੇ ਲੋਹਾ ਇੱਕ ਦੂਸਰੇ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਵੇਂ ਚੰਦਰਮਾ ਤੇ ਚਕੋਰ ਦੀ ਪ੍ਰੀਤੀ ਮੰਨੀ ਗਈ ਹੈ। ਇੱਥੇ ਤੱਕ ਦੱਸਿਆ ਗਿਆ ਕਿ ਉਹ ਚਕੋਰ ਜਿਹੜੀ ਹੈ ਚੰਦਰਮਾ ਵੱਲ ਇੱਕ ਟੱਕ ਵੇਖਦੀ ਰਹਿੰਦੀ ਹੈ, ਉਹਦੇ ਮੂੰਹ 'ਚ ਕੋਲੇ ਵੀ ਪਾ ਦਿਓ, ਸੜਦੇ ਬਲਦੇ, ਕਹਿੰਦੇ ਨੇ ਉਹਦਾ ਮੂੰਹ ਨਹੀਂ ਸੜਦਾ, ਕਿਉਂਕਿ ਉਹਦੀ ਸੀਤਲਤਾ ਦੇ ਅੰਦਰ ਆ ਜਾਂਦੀ ਹੈ, ਸਮਾ ਜਾਂਦੀ ਹੈ। ਇੱਕ ਚਕੋਰ ਤੇ ਗੁਰੂ ਦਾ ਸਿੱਖ ਕੀ ਚੀਜ਼ ਹੋਏਗਾ? ਸਤਿਗੁਰੂ ਬਖਸ਼ਿਸ਼ ਕਰਨ, ਕਿਰਪਾ ਹੋਵੇ, ਇਹੀ ਮੰਗ ਮੰਗੀਏ ਕਿ ਗਰੀਬ ਨਵਾਜ, ਬਖਸ਼ਿਸ਼ ਕਿਰਪਾ ਕਰੋ, ਸਾਡੇ ਅੰਦਰ ਪ੍ਰੇਮ ਆਵੇ, ਅਸੀਂ ਤੇਰੇ ਚਰਨਾਂ ਨਾਲ ਪਿਆਰ ਕਰ ਸਕੀਏ, ਤੂੰ ਸਾਡੇ ਅੰਦਰ ਹੀ ਆ ਕੇ ਵਸ ਜਾਵੇਂ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕੀ ਹੈ, ਹੁਣ ਇਹ ਜਿਹੜਾ ਸਰਦਾਰ ਹੈ ਇਹਦੇ ਮਨ ਵਿੱਚ ਸ਼ਰਧਾ ਤੇ ਆ ਗਈ, ਹੁਣ ਕਿਸ ਤਰ੍ਹਾਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਉਹ ਆਪ ਜੀ ਦੇ ਚਰਨਾਂ ਵਿੱਚ ਕੱਲ ਅਰਜ਼ ਕੀਤੀ ਜਾਏਗੀ। ਸੋ ਸਤਿਗੁਰੂ ਕਿਰਪਾ ਕਰਨ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।